ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਾਬੁਧ ਤੀਜੈ ਜਿਤ ਵਿਸਰੈ ਨਾਹੀ, ਸਾਮਤ ਤੀਜੈ ਜਿਤ ਤੁਦ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਗੁਰੂ ਚਰਨਾਂ ਵਿੱਚ ਜੁੜ ਬੈਠੇ ਸਤਸੰਗੀ ਜਨੋ, ਫਤਿਹ ਪ੍ਰਵਾਨ ਕਰਨੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਰੱਬੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਗੁਰੂ ਚਰਨਾਂ ਚ ਅਰਦਾਸ ਪਾਵਨ ਪਵਿੱਤਰ ਮਹਾਰਾਜ ਦੇ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਣ ਕੀਤੇ ਹਨ। ਤੇ ਆਓ ਹੁਣ ਜੋ ਇਸ ਸਥਾਨ ਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ, ਬੜੇ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਕਥਾ ਵਿਚਾਰਾਂ ਨੂੰ ਸਰਵਣ ਕਰਨਾ ਹੈ। ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1145 ਦੇ ਉੱਤੇ ਜੋ ਭੈਰੋ ਰਾਗ ਚੱਲ ਰਿਹਾ ਹੈ, ਆਓ ਬੜੇ ਪਿਆਰ ਦੇ ਨਾਲ ਪਾਵਨ ਪਵਿੱਤਰ ਸ਼ਬਦ ਦੇ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਭੈਰੋ ਮਹੱਲਾ ਪੰਜਵਾ।
ਭੈਰੋ ਰਾਗ ਹੈ ਔਰ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਰੋਵਣ ਹਾਰੀ ਰੋਜ ਬਣਾਇਆ,
ਇਸ ਸ਼ਬਦ ਦੀ ਉਥਾਨਕਾ ਕੁਝ ਇਸ ਤਰ੍ਹਾਂ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਨਿਵਾਸ ਕਰਦੇ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘਰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੀ ਸੀ। ਤੋ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਮਹੱਲਾ ਵਿੱਚੋਂ ਉੱਠ ਕੇ ਸ੍ਰੀ ਦਰਬਾਰ ਸਾਹਿਬ ਜਾਇਆ ਕਰਦੇ ਸੀ, ਤੋ ਇੱਕ ਦਿਨ ਘਟਨਾ ਐਸੀ ਵਾਪਰੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੋਣ ਦੀ ਆਵਾਜ਼ ਸਰਵਣ ਕੀਤੀ ਹੈ। ਕਿਸੇ ਦੇ ਘਰ ਦੇ ਵਿੱਚੋਂ ਰੋਣ ਦੀ ਆਵਾਜ਼ ਆਈ ਹੈ। ਮਹਾਰਾਜ ਲੰਘ ਗਏ ਨੇ ਅੱਗੇ ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾ ਕੇ ਸੰਗਤਾਂ ਨੂੰ ਦਰਸ਼ਨ ਦਿਦਾਰ ਦਿੱਤੇ ਨੇ ਔਰ ਸ਼ਾਮ ਨੂੰ ਫਿਰ ਵਾਪਸ ਆਪਣੇ ਮਹੱਲਾ ਵਿੱਚ ਆਏ ਨੇ। ਅਗਲੇ ਦਿਨ ਫਿਰ ਇਹੀ ਕਿਰਿਆ ਹੋਈ ਹੈ, ਫਿਰ ਰੋਣ ਦੀ ਆਵਾਜ਼ ਆਈ ਹੈ। ਤੀਸਰੇ ਦਿਨ ਫਿਰ ਰੋਣ ਦੀ ਆਵਾਜ਼ ਆਈ ਹੈ। ਮਹਾਰਾਜ ਨੇ ਸੇਵਕ ਨੂੰ ਉਸਦੇ ਘਰ ਭੇਜਿਆ ਜਿੱਥੋਂ ਰੋਣ ਦੀ ਆਵਾਜ਼ ਆਈ ਹੈ। ਪਤਾ ਕੀਤਾ, ਉਹ ਮਾਤਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਬਿਠਾ ਕੇ ਉਪਦੇਸ਼ ਬਖਸ਼ਿਸ਼ ਕੀਤਾ, ਸਾਰੀਆਂ ਸੰਗਤਾਂ ਨੂੰ ਵੀ ਤੇ ਉਸ ਮਾਤਾ ਨੂੰ ਵੀ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐ ਬਿਰਧ ਮਾਤਾ, ਇਹ ਤੂੰ ਰੋਜ ਦਾ ਹੀ ਆਪਣਾ ਐਸਾ ਸੁਭਾਅ ਬਣਾ ਲਿਆ ਹੈ, ਰੋਣ ਦਾ ਕੀ ਕਾਰਨ ਹੈ? ਮਾਤਾ ਕਹਿਣ ਲੱਗੀ, ਸਤਿਗੁਰੂ ਜੀ, ਕੋਈ ਸੰਬੰਧੀ ਚੜਾਈ ਕਰ ਗਿਆ ਤੇ ਉਸ ਸੰਬੰਧੀ ਦਾ ਸਾਨੂੰ ਸੁੱਖ ਬੜਾ ਸੀ, ਇਸ ਕਰਕੇ ਜਦੋਂ ਉਹਦਾ ਚੇਤਾ ਆਉਂਦਾ ਤੇ ਰੋਣਾ ਨਿਕਲ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਉਪਦੇਸ਼ ਕਰਦੇ ਹਨ, ਰੋਵਣ ਹਾਰੀ ਰੋਜ ਬਣਾਇਆ, ਕਿ ਇਹ ਮਨੁੱਖ ਤੂੰ ਰੋਜ ਰੋਜ ਹੀ ਰੋਣਾ ਧੋਣਾ ਆਪਣੇ ਜੀਵਨ ਦੇ ਵਿੱਚ ਆਧਾਰ ਬਣਾ ਲਿਆ, ਕਿਉਂਕਿ ਇੱਕ ਦੀ ਗੱਲ ਨਹੀਂ ਹੈ, ਗੱਲ ਸਾਰਿਆਂ ਦੀ ਹੈ। ਕਿਉਂਕਿ ਜਦੋਂ ਕਿਸੇ ਦਾ ਕੋਈ ਸੰਬੰਧੀ ਚੜਾਈ ਕਰ ਜਾਂਦਾ ਹੈ ਤੇ ਜਿਤਨਾ ਜਿਤਨਾ ਉਹਦੇ ਨਾਲ ਪਿਆਰ ਹੁੰਦਾ, ਜਿਤਨਾ ਜਿਤਨਾ ਉਹਦਾ ਸੁੱਖ ਸਾਨੂੰ ਪਹੁੰਚਦਾ, ਉਤਨਾ ਉਤਨਾ ਉਸ ਬੰਦੇ ਨੂੰ ਰੋਣਾ ਆਉਂਦਾ ਕਿ ਇਹ ਬੰਦਾ ਸੰਸਾਰ ਵਿਚ ਰਹਿੰਦਾ ਸੀ, ਇਹ ਸੰਬੰਧੀ ਸੰਸਾਰ ਵਿਚ ਰਹਿੰਦਾ ਸੀ, ਇਹ ਸਾਨੂੰ ਸੁਖ ਦਿੰਦਾ ਸੀ। ਤੇ ਜਿਤਨਾ ਜਿਤਨਾ ਉਹਦੇ ਨਾਲ ਸੰਬੰਧ ਹੁੰਦਾ ਉਤਨਾ ਉਤਨਾ ਮਨੁੱਖ ਦੇ ਅੰਦਰ ਰੋਣਾ ਵੀ ਆਉਂਦਾ ਹੈ। ਤੋ ਮਹਾਰਾਜ ਜੀ ਕਹਿਣ ਲੱਗੇ ਨੇ ਕਿ ਇਹ ਭਾਈ ਇਸ ਸੰਸਾਰ ਦੇ ਵਿਚ ਕੁਛ ਰੀਤੀ ਐਸੀ ਚੱਲਦੀ ਏ ਕਿ ਬੰਦੇ ਨੇ ਰੋਣਾ ਧੋਣਾ ਆਪਣਾ ਜਿਵੇਂ ਕਹਿੰਦੇ ਨੇ ਸਮਝ ਲੋ ਸੁਭਾਅ ਹੀ ਬਣਾਈ ਰੱਖਿਆ, ਕਿਉਂਕਿ ਰੋਣੇ ਧੋਣੇ ਹੋਰ ਵੀ ਕਈ ਤਰ੍ਹਾਂ ਦੇ ਨੇ। ਕਿਸੇ ਨੂੰ ਕੰਮ ਕਾਰ ਨਾ ਮਿਲੇ ਤਾਂ ਰੋਣਾ ਧੋਣਾ, ਕਿਸੇ ਨੂੰ ਪਦਵੀ ਨਾ ਮਿਲੇ ਤਾਂ ਰੋਣਾ ਧੋਣਾ, ਕਿਸੇ ਨੂੰ ਇੱਜ਼ਤ ਨਾ ਮਿਲੇ ਤਾਂ ਰੋਣਾ ਧੋਣਾ, ਇਸ ਪ੍ਰਕਾਰ ਕਿਸੇ ਤੋਂ ਕੁਝ ਪਦਾਰਥ ਦੀ ਆਸ ਲੈ ਕੇ ਚੱਲਿਆ ਉਹ ਪਦਾਰਥ ਨਾ ਮਿਲੇ ਤਾਂ ਰੋਣਾ ਧੋਣਾ। ਮਹਾਰਾਜ ਜੀ ਐਸਾ ਕਹਿ ਰਹੇ ਨੇ ਇਸ ਸੰਸਾਰ ਵਿਚ ਰਹਿੰਦਿਆਂ ਸੰਸਾਰੀ ਜੀਵਾਂ ਨੇ ਇਹ ਰੋਣਾ ਧੋਣਾ ਹੀ ਮਾਨੋ ਜਿਵੇਂ ਆਪਣਾ, ਰੋਸੇ ਗਿਲੇ ਕਰਨੇ ਹੀ ਮਾਨੋ ਜਿਵੇਂ ਆਪਣਾ ਆਧਾਰ ਬਣਾ ਲਿਆ ਹੁੰਦਾ ਹੈ।
ਬਲਨ ਬਰਤਨ ਕੋ ਸੰਬੰਧ ਚੇਤੇ ਆਇਆ,
ਕਿਸੇ ਨੇ ਇਸ ਤਰ੍ਹਾਂ ਬਰਤਨ ਵਲੇਵਾਂ ਤੇ ਸੰਬੰਧ ਚਿੱਤ ਆਉਂਦਾ ਹੈ ਤੇ ਉਹਦੇ ਕਰਕੇ ਫਿਰ ਠੀਕ ਹੈ ਰੋਣਾ ਵੀ ਆਉਂਦਾ ਹੈ, ਪਰ ਕਹਿੰਦੇ ਇਸ ਰੋਣੇ ਨੂੰ ਪਰੇ ਕਰਕੇ ਕਹਿੰਦੇ ਨੇ ਪਰਮਾਤਮਾ ਦੀ ਯਾਦ ਵਿਚ ਬੈਠਣਾ ਚਾਹੀਦਾ ਹੈ। ਕਿਉਂਕਿ ਜਦੋਂ ਬੰਦਾ ਸੰਸਾਰ ਵਿਚ ਆਉਂਦਾ ਹੈ ਜਾਂ ਚਲੇ ਜਾਂਦਾ ਇਹ ਵੀ ਪਰਮਾਤਮਾ ਦਾ ਆਪਣਾ ਇੱਕ ਖੇਲ ਹੈ, ਆਵਣ ਜਾਣ ਇੱਕ ਖੇਲ ਬਣਾਇਆ ਪਰਮਾਤਮਾ ਇਸ ਖੇਡੇ ਲੱਗਾ ਹੋਇਆ ਹੈ। ਪਰ ਕੀ ਕਰੀਏ ਸੰਸਾਰ ਵਿਚ ਰਹਿੰਦਿਆਂ ਇੱਕ ਕੁਦਰਤੀ ਗੱਲ ਹੈ, ਜਿਤਨਾ ਜਿਤਨਾ ਕਿਸੇ ਨਾਲ ਸੰਬੰਧ ਹੁੰਦਾ ਹੈ ਕਿਸੇ ਮਿੱਤਰ ਨਾਲ, ਕਿਸੇ ਰਿਸ਼ਤੇਦਾਰ ਨਾਲ, ਕਿਸੇ ਘਰ ਦੇ ਪਰਿਵਾਰਕ ਮੈਂਬਰ ਨਾਲ ਜਿਤਨਾ ਜਿਤਨਾ ਕੋਈ ਪਿਆਰ ਹੁੰਦਾ ਹੈ ਉਤਨਾ ਉਤਨਾ ਉਸ ਦੇ ਜਾਣ ਦੇ ਉੱਤੇ ਰੋਣਾ ਤੇ ਆਉਂਦਾ ਹੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮਾਤਮਾ ਦੀ ਯਾਦ ਵਿਚ ਬੈਠਣਾ ਚਾਹੀਦਾ ਹੈ।
ਬੂਜ ਬੈਰਾਗ ਕਰੇ ਜੇ ਕੋਈ,
ਬੂਜ ਦਾ ਅਰਥ ਹੁੰਦਾ ਸਮਝ, ਕਹਿੰਦੇ ਨੇ ਜੇ ਕੋਈ ਸਮਝ ਕੇ ਪਰਮਾਤਮਾ ਦੇ ਵਿਰਾਗ ਵਿਚ ਕੋਈ ਰੋਵੇ, ਪਰਮਾਤਮਾ ਦੀ ਯਾਦ ਵਿਚ ਕੋਈ ਰੋਵੇ, ਪਰਮਾਤਮਾ ਦੇ ਨਾਮ ਵਾਸਤੇ ਕੋਈ ਰੋਵੇ ਕਿ ਐ ਪ੍ਰਭੂ ਮੈਨੂੰ ਤੇਰਾ ਨਾਮ ਮਿਲ ਜਾਵੇ, ਮੈਂ ਤੇਰੇ ਨਾਮ ਤੋਂ ਵਿਛੜਿਆ ਹੋਇਆ। ਚੇਤਾ ਕਿਉਂ ਆਉਂਦਾ? ਉਹ ਸੰਬੰਧੀ ਵਿਛੜ ਗਿਆ, ਉਹ ਪਿਆਰਾ ਵਿਛੜ ਗਿਆ, ਉਹ ਮਿੱਤਰ ਵਿਛੜ ਗਿਆ। ਤੇ ਕਹਿੰਦੇ ਨੇ ਐ ਮਨੁੱਖ, ਕਦੀ ਤੈਨੂੰ ਇਹ ਰੋਣਾ ਨਹੀਂ ਆਇਆ ਕਿ ਮੇਰਾ ਗੁਰੂ, ਮੈਂ ਗੁਰੂ ਤੋਂ ਵਿਛੜਿਆ ਹੋਇਆ? ਕਹਿੰਦੇ ਨੇ ਇਹ ਵੀ ਰੋਣਾ ਆਉਣਾ ਚਾਹੀਦਾ। ਕਹਿੰਦੇ ਨੇ ਅਸਲ ਬੈਰਾਗ ਜਿਨ੍ਹਾਂ ਦੇ ਮਨ ਵਿਚ ਆਉਂਦਾ ਹੈ ਤੇ ਇਸ ਗੱਲ ਨੂੰ ਸਮਝ ਲੈਂਦੇ ਨੇ, ਕਹਿੰਦੇ ਨੇ ਇਹ ਕਿਸੇ ਵਿਰਲੇ ਦੇ ਮਨ ਵਿਚ ਹੀ ਇਹ ਗਿਆਨ ਆਉਂਦਾ ਹੈ ਕਿ ਮੈਂ ਗੁਰੂ ਤੋਂ ਵਿਛੜਿਆ ਹੋਇਆ ਹਾਂ।
ਜਨਮ ਮਰਨ ਫਿਰ ਸੋਗ ਨਾ ਹੋਏ,
ਅਗਰ ਗੁਰੂ ਨਾਲ ਤੂੰ ਮਿਲ ਜਾਵੇ ਫਿਰ ਤੇਰਾ ਜਨਮ ਤੇ ਮਰਨ ਦਾ ਸੋਗ ਜਿਹੜਾ ਨਾ ਇਹ ਨਹੀਂ ਹੋਵੇਗਾ, ਚਿੰਤਾ ਤੈਨੂੰ ਜਨਮ ਤੇ ਮਰਨ ਦੀ ਨਹੀਂ ਹੋਵੇਗੀ, ਕਿਉਂਕਿ ਤੂੰ ਸਮਝੇਗਾ ਇਹ ਪਰਮਾਤਮਾ ਦੀ ਇੱਕ ਐਸੀ ਖੇਡ ਹੈ, ਇੱਕ ਪਾਸੇ ਦੁਨੀਆ ਆ ਰਹੀ ਹੈ ਦੂਜੇ ਪਾਸੇ ਦੁਨੀਆ ਜਾ ਰਹੀ ਹੈ। ਇਸ ਕਰਕੇ ਕਹਿੰਦੇ ਨੇ ਉਹਦਾ ਜਨਮ ਤੇ ਮਰਨ ਦਾ ਗੇੜਾ ਵੀ ਕੱਟਿਆ ਜਾਂਦਾ ਹੈ, ਉਹਦੀ ਸੋਗ, ਸੋਗ ਕਹਿੰਦੇ ਨੇ ਚਿੰਤਾ ਨੂੰ, ਉਹਦੇ ਅੰਦਰੋਂ ਡਰ, ਉਹਦੇ ਅੰਦਰੋਂ ਚਿੰਤਾ, ਉਹਦੇ ਅੰਦਰੋਂ ਗਮ ਕੱਟੇ ਜਾਂਦੇ ਨੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਜਿਹੜਾ ਪਰਮਾਤਮਾ ਦਾ ਗਿਆਨ ਹਾਸਲ ਕਰਦਾ ਹੈ ਉਹਦੇ ਅੰਦਰੋਂ ਗਮ ਕੱਟਿਆ ਜਾਂਦਾ ਹੈ।
ਵਿਖਿਆ ਕਾ ਸਭ ਧੰਦ ਪਸਾਰ,
ਵਿਖਿਆ ਸ਼ਬਦ ਦਾ ਅਰਥ ਹੁੰਦਾ ਹੈ ਮਾਇਆ, ਵਿਖਿਆ ਸ਼ਬਦ ਦਾ ਅਰਥ ਹੁੰਦਾ ਹੈ ਵਿਸ਼ੇ ਵਿਕਾਰ। ਕਹਿੰਦੇ ਨੇ ਮਾਨੋ ਇਸ ਮਾਇਆ ਦਾ ਹੀ ਸਾਰੇ ਸੰਸਾਰ ਵਿਚ ਪਸਾਰਾ, ਧੰਦ ਪਸਾਰ ਧੰਦਾ ਹੈ, ਮਾਇਆ ਦਾ ਹੀ ਧੰਦਾ ਹੈ, ਮਾਇਆ ਦਾ ਹੀ ਪਸਾਰਾ ਹੈ ਸੰਸਾਰ ਵਿਚ, ਬਹੁਤ ਸਾਰਾ ਮਾਇਆ ਦਾ ਪਸਾਰਾ ਹੈ, ਬਹੁਤ ਸਾਰੇ ਵਿਸ਼ੇ ਵਿਕਾਰਾਂ ਦਾ ਹੀ ਪਸਾਰਾ ਇਸ ਸੰਸਾਰ ਦੇ ਵਿਚ ਮਾਨੋ ਖਿਲਰਿਆ ਹੋਇਆ ਹੈ।
ਵਿਰਲੇ ਕੀਨੋ ਨਾਮ ਆਧਾਰ,
ਪਰ ਕਿਸੇ ਵਿਰਲੇ ਵਿਰਲੇ ਨੇ ਹੀ ਨਾਮ ਨੂੰ ਆਧਾਰ ਬਣਾਇਆ ਹੋਇਆ ਹੈ। ਨਾਮ ਨੂੰ ਆਧਾਰ ਬਣਾਉਣਾ, ਵਾਹਿਗੁਰੂ ਵਾਹਿਗੁਰੂ ਆਧਾਰ ਕਹਿੰਦੇ ਨੇ ਆਸਰੇ ਨੂੰ, ਕਹਿੰਦੇ ਨੇ ਕੋਈ ਵਿਰਲਾ ਹੀ ਨਾਮ ਨੂੰ ਆਸਰਾ ਬਣਾਉਂਦਾ, ਨਹੀਂ ਤੇ ਇਸ ਸੰਸਾਰ ਵਿਚ ਰਹਿੰਦਿਆਂ ਮਾਇਆ ਨੂੰ ਆਸਰਾ ਬਣਾਇਆ ਹੋਇਆ, ਸੰਬੰਧੀਆਂ ਨੂੰ ਆਸਰਾ ਬਣਾਇਆ ਹੋਇਆ, ਪਦਵੀ ਨੂੰ ਆਸਰਾ ਬਣਾਇਆ ਹੋਇਆ। ਗੱਲ ਤੇ ਹੈ ਬੜੀ ਉੱਚੀ, ਨਾਮ ਨੂੰ ਆਸਰਾ ਬਣਾਉਣਾ, ਇਹ ਗੱਲ ਜਿਤਨੀ ਕਹਿ ਦੇਣੀ ਸੌਖੀ ਹੈ, ਜਿਤਨੀ ਸੁਣ ਲੈਣੀ ਸੌਖੀ ਏ ਆਪਣੇ ਜੀਵਨ ਵਿਚ ਢਾਲਣੀ ਉਤਨੀ ਹੀ ਇਹ ਔਖੀ ਏ। ਨਾਮ ਨੂੰ ਆਧਾਰ ਬਣਾਉਣਾ, ਬਾਣੀ ਨੂੰ ਆਧਾਰ ਬਣਾਉਣਾ ਕਿ ਬਾਣੀ ਤੇ ਹੀ ਓਟ ਆਸਰਾ ਰੱਖਣਾ, ਨਾਮ ਤੇ ਹੀ ਓਟ ਆਸਰਾ ਰੱਖਣਾ, ਸਿਮਰਨ ਤੇ ਹੀ ਓਟ ਆਸਰਾ ਰੱਖਣਾ, ਗੁਰੂ ਤੇ ਹੀ ਓਟ ਆਸਰਾ ਰੱਖਣਾ। ਤੁਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਭਾਈ ਜਿਨ੍ਹਾਂ ਪਿਆਰਿਆਂ ਨੇ ਨਾਮ ਨੂੰ ਆਪਣਾ ਆਧਾਰ ਬਣਾਇਆ ਮਹਾਰਾਜ ਸਾਰੀਆਂ ਆਸਾਂ ਉਹਨਾਂ ਦੀਆਂ ਪੂਰੀਆਂ ਕਰਦਾ, ਪਰ ਕਿਸੇ ਵਿਰਲੇ ਵਿਰਲੇ ਨੇ ਹੀ ਨਾਮ ਨੂੰ ਆਧਾਰ ਬਣਾਇਆ ਹੋਇਆ, ਬਾਕੀ ਦਾ ਸਾਰਾ ਸੰਸਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਪਲ ਚ ਪਲ ਚ ਸਗਲੀ ਮੂਹੀ, ਪਲ ਚ ਸਗਲੀ ਮੂਹੀ ਝੂਠੇ ਧੰਦੇ ਮੋਹ। ਐਸਾ ਜੀਵਨ ਬੰਦਾ ਬਤੀਤ ਕਰ ਰਿਹਾ ਸੰਸਾਰ ਦੇ ਵਿਚ ਰਹਿ ਕੇ, ਹਰ ਪਾਸੇ ਮਾਇਆ ਦਾ ਖਲਾਰਾ, ਹਰ ਪਾਸੇ ਮਾਇਆ ਦਾ ਪਸਾਰਾ, ਕਹਿੰਦੇ ਉਧਰ ਨੂੰ ਹੀ ਜੀਵ ਜਾਂਦਾ ਜਿਧਰੋਂ ਇਹਨੂੰ ਮਾਇਆ ਮਿਲੇ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਕੋਈ ਵਿਰਲਾ ਵਿਰਲਾ ਹੈ ਜਿਸ ਨੇ ਨਾਮ ਨੂੰ ਆਧਾਰ ਬਣਾਇਆ ਹੋਇਆ ਹੈ। ਵਿਸ਼ਰਾਮ ਦੇ ਕੇ ਸਮਝਾਉਂਦੇ ਹਨ,
ਬਿਦ ਮਾਇਆ ਰਹੀ ਵਿਆਪ,
ਕਹਿੰਦੇ ਨੇ ਹਰ ਪਾਸੇ ਮਾਇਆ ਵਿਆਪ ਰਹੀ ਹੈ। ਮਾਇਆ ਦਾ ਜ਼ੋਰ ਹੀ ਇਤਨਾ ਹੈ ਕਿ ਹਰ ਪਾਸੇ ਮਾਇਆ ਵਿਆਪ ਰਹੀ ਹੈ। ਯਾਦ ਰੱਖਣਾ ਦੋ ਮੁੱਖ ਰੂਪ ਨੇ ਮਾਇਆ ਦੇ, ਉਹ ਕੀ ਹੈ? ਇੱਕ ਹੈ ਜੜ ਮਾਇਆ, ਇੱਕ ਹੈ ਚੇਤਨ ਮਾਇਆ, ਇੱਕ ਹੈ ਚਲਦੀ ਫਿਰਦੀ ਮਾਇਆ, ਇੱਕ ਹੈ ਖਲੋਤੀ ਮਾਇਆ, ਜਿਹਨੂੰ ਕਹਿੰਦੇ ਨੇ ਵਿਦਵਾਨ ਜੜ ਮਾਇਆ। ਜੜ ਮਾਇਆ ਕੀ ਹੁੰਦੀ ਹੈ? ਮਕਾਨ, ਪਦਾਰਥ, ਨੋਟ, ਇਹ ਜੜ ਮਾਇਆ ਹੈ। ਜੜ ਮਾਇਆ ਇੱਕ ਚੇਤਨ ਮਾਇਆ, ਚੇਤਨ ਮਾਇਆ ਚਲਦੀ ਫਿਰਦੀ ਮਾਇਆ, ਇਸਤਰੀ ਆਦਿਕ ਮਾਇਆ, ਇਸਤਰੀ ਵਾਸਤੇ ਪੁਰਸ਼ ਮਾਇਆ, ਪੁਰਸ਼ ਵਾਸਤੇ ਇਸਤਰੀ ਮਾਇਆ, ਕਹਿੰਦੇ ਨੇ ਇਹ ਦੋ ਤਰ੍ਹਾਂ ਦੀ ਮਾਇਆ ਹੈ। ਕਹਿੰਦੇ ਨੇ ਅੱਗੇ ਸਾਰਾ ਕੁਛ ਇਸੇ ਦਾ ਖਿਲਾਰਾ ਹੈ ਇਸ ਮਾਇਆ ਦਾ। ਕਹਿੰਦੇ ਨੇ ਰਜੋ ਤਮੋ ਸਤੋ ਹਰ ਪਾਸੇ, ਕਹਿੰਦੇ ਨੇ ਇਹ ਮਾਇਆ ਦਾ ਹੀ ਪਸਾਰਾ, ਹਰ ਇੱਕ ਨੂੰ ਮਾਇਆ ਵਿਆਪ ਰਹੀ ਹੈ, ਮਾਇਆ ਵਿਆਪ ਰਹੀ ਹੈ ਹਰ ਪਾਸੇ ਤੋਂ। ਤੋ ਕਹਿੰਦੇ ਨੇ ਇਹ ਬੜਿਆ ਬੜਿਆਂ ਨੂੰ ਜੜ ਮਾਇਆ ਚੇਤਨ ਮਾਇਆ ਵਿਆਪ ਜਾਂਦੀ ਹੈ। ਇਹਤੇ ਗੁਰੂ ਕਿਰਪਾ ਕਰੇ ਤੇ ਲਾਜ ਰੱਖੇ, ਇਹਤੇ ਗੁਰੂ ਕਿਰਪਾ ਕਰੇ ਤੇ ਇਸ ਜੜ ਮਾਇਆ ਤੇ ਚੇਤਨ ਮਾਇਆ ਵਿਚੋਂ ਕੱਢੇ, ਨਹੀਂ ਤੇ ਬੜੇ ਬੜੇ ਕਹਿੰਦੇ ਕਹਾਉਂਦੇ ਇਸ ਜੜ ਮਾਇਆ ਨੇ, ਇਸ ਚੇਤਨ ਮਾਇਆ ਨੇ ਆਪਣੇ ਫੰਦੇ ਦੇ ਵਿਚ ਫਸਾ ਲਏ। ਇਹ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇ, ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਤੇ ਇਸ ਜੜ ਮਾਇਆ ਚੇਤਨ ਮਾਇਆ ਤੋਂ ਖਹਿੜਾ ਛੁੱਟਦਾ ਹੈ। ਤੇ ਫਿਰ ਰੱਬ ਦੇ ਪਿਆਰੇ ਇਸ ਜੜ ਮਾਇਆ ਤੇ ਚੇਤਨ ਮਾਇਆ ਦੇ ਵਿਚ ਰਹਿ ਕੇ ਆਪਣਾ ਜੀਵਨ ਉੱਚਾ ਚੁੱਕ ਲੈਂਦੇ ਨੇ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਹਰ ਪਾਸੇ ਮਾਇਆ ਜਿਹੜੀ ਏ ਵਿਆਪ ਰਹੀ ਏ, ਹਰ ਪਾਸੇ ਮਾਇਆ ਦਾ ਜ਼ੋਰ। ਤੁਸੀਂ ਸਭ ਲੋਕ ਇੱਥੇ ਰਹਿੰਦੇ ਹੋ ਤੇ ਵੇਖਦੇ ਹੋ ਹਰ ਪਾਸੇ ਮਾਇਆ ਦਾ ਜ਼ੋਰ ਵਿਆਪ ਰਿਹਾ, ਇਥੋਂ ਤੱਕ ਕਿ ਜਿਸ ਮਿੱਤਰ ਨੂੰ ਵੀ ਮਾਇਆ ਦੇ ਦਵੋਗੇ ਨਾ, ਅਗਰ ਉਸ ਤੋਂ ਮਾਇਆ ਮੰਗੋਗੇ ਤੇ ਦੁਸ਼ਮਣੀ ਪੈ ਜਾਵੇ। ਐਸਾ ਨਾਲੇ ਮਿੱਤਰ ਗਿਆ ਤੇ ਨਾਲੇ ਮਾਇਆ ਗਈ, ਕਿਉਂਕਿ ਮਾਇਆ ਕੈਸੀ, ਮਾਇਆ ਦੁਸ਼ਮਣੀ ਪੈਦਾ ਕਰ ਦਿੰਦੀ ਏ। ਤੋ ਇਸ ਪ੍ਰਕਾਰ ਕਹਿੰਦੇ ਨੇ ਕਿ ਮਾਇਆ ਹਰ ਪਾਸੇ, ਮਾਇਆ ਦਾ ਇਤਨਾ ਜ਼ੋਰ ਹੈ ਹਰ ਵੇਲੇ, ਹਾਏ ਮਾਇਆ, ਹਾਏ ਮਾਇਆ, ਹਾਏ ਮਾਇਆ। ਤੋ ਕਹਿੰਦੇ ਨੇ ਇਸ ਪ੍ਰਕਾਰ ਹਰ ਪਾਸੇ ਮਾਇਆ ਜਿਹੜੀ ਏ ਉਹ ਵਿਆਪ ਰਹੀ ਹੈ, ਜੜ ਮਾਇਆ ਤੇ ਚੇਤਨ ਮਾਇਆ ਹਰ ਪਾਸੇ ਵਿਆਪ ਰਹੀ ਹੈ।
ਜੋ ਲਪਟਾਨੋ ਤਿਸ ਦੁਖ ਸੰਤਾਪ,
ਇੱਥੇ ਮਹਾਰਾਜ ਨੇ ਲਪਟਾਨੋ ਸ਼ਬਦ ਵਰਤਿਆ, ਕਹਿੰਦੇ ਨੇ ਜਿਹੜਾ ਇਸ ਮਾਇਆ ਦੇ ਵਿਚ ਲਪਟ ਗਿਆ, ਲਪਟ ਗਿਆ, ਕਹਿੰਦੇ ਨੇ ਮਾਨੋ ਉਸ ਨੂੰ ਦੁੱਖ ਲੱਗੇਗਾ ਤੇ ਸੰਤਾਪ ਲੱਗੇਗਾ। ਲਪਟਣਾ ਕੀ ਹੁੰਦਾ? ਲਪਟਣਾ ਇਹ ਹੁੰਦਾ ਕਿ ਦੂਜੇ ਦੀ ਮਾਇਆ ਮੇਰੇ ਕੋਲ ਆ ਜਾਵੇ, ਮੈਂ ਕੁਛ ਨਾ ਕਰਾਂ ਮਾਇਆ ਮੈਨੂੰ ਮਿਲ ਜਾਵੇ। ਇਹ ਜਿਹੜੀ ਇੱਕ ਤੇ ਹੁੰਦੀ ਕਿਰਤ, ਮਹਾਰਾਜ ਨੇ ਬਖਸ਼ੀ ਹੈ ਸਿੱਖ ਨੂੰ ਵੀ ਕਿਰਤ ਕਰਨੀ ਹੈ ਤੇ ਕਿਰਤ ਕਰਕੇ ਮਾਇਆ ਆਉਣੀ ਹੈ, ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਣਾ, ਇਹ ਲਪਟਾਉਣਾ ਨਹੀਂ ਹੈ। ਮਤਾਂ ਕੋਈ ਮਾਫ਼ ਕਰਨਾ, ਇਹ ਲਪਟਾਉਣਾ ਨਹੀਂ ਹੈ। ਆਪਣੀ ਕਿਰਤ ਕਰਨੀ, ਫਿਰ ਧਿਆਨ ਨਾਲ ਸਰਵਣ ਕਰਿਓ, ਆਪਣੀ ਕਿਰਤ ਕਰਨੀ, ਉਸ ਕਿਰਤ ਦੇ ਵਿੱਚੋਂ ਬੱਚਿਆਂ ਨੂੰ ਪਾਲਣਾ, ਪਰਿਵਾਰ ਦੀ ਪਾਲਣਾ ਪੋਸਣਾ ਕਰਨੀ, ਗੁਰੂ ਦੇ ਦਰਬਾਰ ਵਾਸਤੇ ਦਸਵੰਧ ਕੱਢਣਾ, ਇਹ ਲਪਟਾਉਣਾ ਨਹੀਂ ਹੈ। ਇਹ ਇੱਕ ਵਰਤੋਂ ਵਿਹਾਰ ਦੇ ਵਿੱਚ ਲਿਆਂਦੀ ਹੋਈ ਹੈ। ਲਪਟਣਾ ਕੀ ਹੈ? ਬਸ ਝੂਠ ਮਾਰ ਕੇ ਇਕੱਠੀ ਕਰੀ ਜਾਣੀ, ਠੱਗੀ ਮਾਰ ਕੇ ਇਕੱਠੀ ਕਰੀ ਜਾਣੀ ਮਾਇਆ, ਇਹ ਲਪਟਾਉਣਾ ਹੈ। ਮਾਇਆ ਇਕੱਠੀ ਕਰੀ ਜਾਣੀ ਝੂਠ ਮਾਰ ਮਾਰ ਕੇ, ਜਿਵੇਂ ਕਿ ਸ਼ਹੀਦਾਂ ਦੇ ਨਾਂ ਦੇ ਉੱਤੇ ਝੂਠ ਮਾਰ ਮਾਰ ਕੇ ਲੋਕਾਂ ਨੇ ਮਾਇਆ ਇਕੱਠੀ ਕਰ ਲਈ। ਇਸ ਪ੍ਰਕਾਰ ਹੋਰ ਕਈਆਂ ਸਭਾ ਸੁਸਾਇਟੀਆਂ ਦੇ ਨਾਂ ਦੇ ਉੱਤੇ, ਧਾਰਮਿਕ ਸਥਾਨਾਂ ਦੇ ਨਾਂ ਦੇ ਉੱਤੇ ਝੂਠ ਮਾਰ ਮਾਰ ਕੇ ਮਾਇਆ ਇਕੱਠੀ ਕਰ ਲਈ, ਫਿਰ ਉਹ ਲਪਟ ਗਏ ਉਸ ਮਾਇਆ ਦੇ ਵਿੱਚ, ਲਪਟ ਗਏ। ਇਸ ਪ੍ਰਕਾਰ ਕਹਿੰਦੇ ਨੇ ਇਹ ਲਪਟਾਉਣਾ ਹੁੰਦਾ ਹੈ ਕਿ ਕੰਮ ਕੋਈ ਕਰੇ ਮਾਇਆ ਮੈਨੂੰ ਮਿਲੇ। ਕਿਸੇ ਦੇ ਬੈਂਕ ਦੇ ਖਾਤੇ ਨੂੰ ਲੁੱਟ ਲੈਣਾ, ਕਹਿਣ ਦਾ ਭਾਵ ਗਲਤ ਤਰੀਕੇ ਨਾਲ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲੈਣਾ, ਇਹ ਲਪਟਾਉਣਾ ਹੁੰਦਾ ਹੈ। ਕੰਮ ਕੋਈ ਕਰੇ ਮਾਇਆ ਮੈਨੂੰ ਮਿਲੇ, ਜੋੜਿਆ ਧਨ ਕਿਸੇ ਨੇ ਆ ਨਾ ਮੇਰੇ ਚੜ ਜਾਵੇ, ਘਰ ਕਿਸੇ ਦਾ ਨਾ ਮੇਰੇ ਹੋ ਜਾਵੇ, ਲਪਟ ਗਿਆ ਮਾਇਆ ਦੇ ਵਿੱਚ, ਲਪਟ ਗਿਆ, ਸਿਦਕ ਨਹੀਂ ਹੈ। ਇਸ ਪ੍ਰਕਾਰ ਕਹਿੰਦੇ ਨੇ ਜਿਹੜਾ ਲਪਟ ਜਾਵੇਗਾ ਨਾ ਮਾਇਆ ਦੇ ਵਿੱਚ, ਝੂਠ ਬੋਲ ਬੋਲ ਕੇ, ਠੱਗੀਆਂ ਮਾਰ ਮਾਰ ਕੇ, ਬੇਈਮਾਨੀਆਂ ਕਰ ਕਰਕੇ, ਔਗਣ ਕਰ ਕਰਕੇ ਮਾਇਆ ਇਕੱਠੀ ਕਰਨੀ, ਉਹ ਮਾਇਆ ਦੇ ਵਿੱਚ ਲਪਟ ਜਾਣਾ ਹੁੰਦਾ ਹੈ। ਕਹਿੰਦੇ ਨੇ ਜਿਹੜਾ ਇਸ ਤਰ੍ਹਾਂ ਦੀ ਮਾਇਆ ਵਿੱਚ ਲਪਟ ਜਾਵੇਗਾ ਨਾ, ਉਹਨੂੰ ਦੁੱਖ ਤੇ ਸੰਤਾਪ, ਬੜੇ ਬੜੇ ਭਾਰੀ ਦੁੱਖ ਤੇ ਸੰਤਾਪ ਲੱਗਣਗੇ। ਕਿਉਂ? ਝੂਠ ਮਾਰ ਮਾਰ ਕੇ ਮਾਇਆ ਇਕੱਠੀ ਕਰ ਤਾਂ ਲਈ ਹੈ, ਪਰ ਕਹਿੰਦੇ ਨੇ ਉਹ ਚਾਹੁੰਦਾ ਕਿ ਹੁਣ ਉਹ ਮਾਇਆ ਮੇਰੇ ਕੋਲ ਹੀ ਰਵੇ, ਛੱਡਣ ਨੂੰ ਦਿਲ ਨਹੀਂ ਕਰਦਾ। ਝੂਠ ਮਾਰ ਮਾਰ ਕੇ ਸ਼ਹੀਦਾਂ ਦੇ ਨਾਂ ਦੇ ਉੱਤੇ ਮਾਇਆ ਇਕੱਠੀ ਕਰ ਤੇ ਲਈ ਹੈ, ਪਰ ਹੁਣ ਉਹਨਾਂ ਨੂੰ ਭੇਜਦਾ ਹੀ ਨਹੀਂ, ਆਪਣੇ ਕੋਲ ਹੀ ਰੱਖ ਬੈਠਾ ਹੈ। ਕਹਿੰਦੇ ਨੇ ਐਸੇ ਲੋਕਾਂ ਨੂੰ ਬੜਾ ਭਾਰੀ ਦੁੱਖ ਲੱਗੇਗਾ, ਸੰਤਾਪ ਵਿੱਚ ਕਿਰ ਜਾਣਗੇ, ਬਿਮਾਰੀਆਂ ਉਹਨਾਂ ਲੋਕਾਂ ਨੂੰ ਲੱਗਣਗੀਆਂ ਜਿਨ੍ਹਾਂ ਲੋਕਾਂ ਨੇ ਸ਼ਹੀਦਾਂ ਦੇ ਨਾਂ ਤੇ ਮਾਇਆ ਇਕੱਠੀ ਕਰ ਕਰਕੇ ਆਪਣੇ ਕੋਠੇ ਭਰ ਲਏ, ਮਕਾਨ ਬਣਾ ਲਏ। ਕਹਿੰਦੇ ਨਰਕਾਂ ਵਿੱਚ ਵੀ ਐਸੇ ਲੋਕਾਂ ਨੂੰ ਢੋਈ ਨਹੀਂ ਮਿਲਦੀ, ਦੁੱਖ ਸੰਤਾਪ। ਮਾਫ ਕਰਨਾ, ਗੁਰੂ ਕਾ ਬੋਲ ਆਇਆ ਸੀ, ਬਚਨ ਆਇਆ ਸੀ, ਮੈਂ ਤਾਂ ਬਚਨ ਕਰਨਾ ਨਹੀਂ ਤੇ ਵਰਨਾ ਮੈਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਜੋ ਲਪਟਾਨੋ, ਜਿਹੜਾ ਲਪਟ ਗਿਆ ਝੂਠ ਮਾਰ ਮਾਰ ਕੇ, ਠੱਗੀਆਂ ਕਰ ਕਰਕੇ, ਬੇਈਮਾਨੀਆਂ ਕਰ ਕਰਕੇ, ਮਾਇਆ ਨੂੰ ਇਕੱਠੀ ਕਰਕੇ, ਕਹਿੰਦੇ ਜਿਹੜਾ ਇਸ ਵਿੱਚ ਲਪਟ ਗਿਆ, ਦੁੱਖ ਸੰਤਾਪ, ਬੜੇ ਬੜੇ ਭਾਰੀ ਉਹਨਾਂ ਨੂੰ ਦੁੱਖ ਸਹਿਣੇ ਪੈਣਗੇ, ਬੜੇ ਬੜੇ ਭਾਰੀ ਸੰਤਾਪ ਉਹਨਾਂ ਨੂੰ ਸਹਿਣੇ ਪੈਣਗੇ। ਇਸ ਪ੍ਰਕਾਰ ਕਹਿੰਦੇ ਨੇ ਜਿਹੜਾ ਲਪਟ ਗਿਆ, ਦੁੱਖ ਤੇ ਸੰਤਾਪ ਆਵੇਗਾ ਹੀ ਆਵੇਗਾ।
ਸੁਖ ਨਾਹੀ ਬਿਨ ਨਾਮ ਧਿਆਏ,
ਕਹਿੰਦੇ ਨੇ ਨਾਮ ਧਿਆਉਣ ਤੋਂ ਬਿਨਾਂ ਸੁੱਖ ਨਹੀਂ ਹੈ, ਨਾਮ ਜਪਣ ਤੋਂ ਬਿਨਾਂ, ਗੁਰੂ ਦੀ ਬਾਣੀ ਤੋਂ ਬਿਨਾਂ, ਕਹਿੰਦੇ ਨੇ ਕਦੀ ਵੀ ਆਤਮਕ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਠੀਕ ਹੈ ਮਾਇਆ ਸੁੱਖ ਦਿੰਦੀ ਹੈ ਥੋੜਾ ਜਿਹਾ, ਪਰ ਕਹਿੰਦੇ ਨੇ ਆਤਮਕ ਸੁੱਖ ਨਹੀਂ ਦਿੰਦੀ ਮਾਇਆ, ਆਤਮਕ ਸੁਖ ਗੁਰੂ ਦੇ ਨਾਮ ਤੋਂ ਹੀ ਮਿਲਦਾ ਹੈ।
ਨਾਮ ਨਿਧਾਨ ਬੜ ਭਾਗੀ ਪਾਏ,
ਕਹਿੰਦੇ ਨੇ ਨਾਮ ਦਾ ਖਜ਼ਾਨਾ ਕੋਈ ਵੱਡਿਆਂ ਭਾਗਾਂ ਵਾਲਾ ਹੀ ਪਾਉਂਦਾ ਹੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਨਾਮ ਦੇ ਖਜ਼ਾਨੇ ਨੂੰ, ਇਸ ਬਾਣੀ ਨੂੰ ਕੋਈ ਵੱਡਿਆਂ ਭਾਗਾਂ ਵਾਲਾ ਹੀ ਪ੍ਰਾਪਤ ਕਰਦਾ ਹੈ।
ਸੁਆਂਗੀ ਜੋ ਸੁਆਂਗੀ ਸਿਉ ਜੋ ਮਨ ਰੀ ਜਾਵੇ,
ਜਿਵੇਂ ਸੁਵਾਂਗੀ ਕੌਣ ਹੁੰਦਾ ਹੈ, ਜਿਵੇਂ ਕਹਿੰਦੇ ਕੋਈ ਮਾਨੋ ਜਾਦੂਗਰ ਹੈ ਜਾਂ ਉਸਨੇ ਸੁਵਾਂਗ ਕੀਤਾ ਹੈ, ਜਿਵੇਂ ਉਹ ਹੈ ਤਾਂ ਮਨੁੱਖ ਹੈ, ਉਸਨੇ ਕਈ ਤਰ੍ਹਾਂ ਦਾ ਰੂਪ ਧਾਰਨ ਕੀਤਾ ਹੈ ਤੇ ਇੱਕ ਆਮ ਮਨੁੱਖ ਹੈ, ਪਰ ਕਦੀ ਉਹ ਕੁਛ ਬਣ ਜਾਂਦਾ, ਕਦੀ ਦਿਓ ਬਣ ਜਾਂਦਾ ਹੈ, ਕਦੀ ਦੇਵਤਾ ਬਣ ਜਾਂਦਾ ਹੈ, ਕਦੀ ਕੁਛ ਕਦੀ ਕੁਛ। ਤੇ ਇੰਡੀਆ ਦੇ ਵਿੱਚ ਕੁਝ ਐਸਾ ਵੀ ਨਿਯਮ ਹੈ, ਕੁਝ ਐਸੇ ਲੋਕਾਂ ਨੂੰ ਉਥੋਂ ਦੀ ਸਰਕਾਰ ਲਾਇਸੈਂਸ ਦਿੰਦੀ ਹੈ ਵੀ ਤੁਸੀਂ ਸਵਾਂਗ ਧਾਰਨ ਕਰ ਸਕਦੇ ਹੋ। ਫਿਰ ਉਹ ਕੀ ਹੈ, ਆਪਣਾ ਸਵਾਂਗ ਧਾਰਨ ਕਰਕੇ ਪਿੰਡਾਂ ਵਿੱਚ ਜਾਂਦੇ ਨੇ, ਸ਼ਹਿਰਾਂ ਵਿੱਚ ਜਾਂਦੇ ਨੇ ਤੇ ਲੋਕਾਂ ਤੋਂ ਮਾਇਆ ਇਕੱਠੀ ਕਰਦੇ ਨੇ ਸਵਾਂਗ ਧਾਰ ਕੇ। ਮਾਨੋ ਜਿਵੇਂ ਰਾਜੇ ਦਾ ਸਵਾਂਗ ਧਾਰ ਲਿਆ, ਉਹਨੇ ਰਾਜਿਆਂ ਵਾਲੇ ਕੱਪੜੇ ਪਾ ਲਏ, ਹੈ ਉਹ ਮੰਗਤਾ ਹੀ ਹੈ, ਕਿਉਂਕਿ ਸਾਡੇ ਪਿੰਡਾਂ ਵਿੱਚ ਐਸੇ ਲੋਕ ਆਉਂਦੇ ਰਹਿੰਦੇ ਨੇ, ਮੈਨੂੰ ਤਾਂ ਪਤਾ ਇਸ ਚੀਜ਼ ਦਾ। ਰਾਜੇ ਦਾ ਸਵਾਂਗ ਧਾਰ ਲਿਆ, ਰਾਜਿਆਂ ਵਾਲੇ ਕੱਪੜੇ ਪਾ ਲਏ, ਸ਼ਾਹੀ ਠਾਠ ਪਾਠ ਬਣ ਗਿਆ ਤੇ ਸਾਰੇ ਪਿੰਡ ਵਿੱਚ ਫਿਰਿਆ, ਨਿਆਣਿਆਂ ਨੂੰ ਉਸਨੇ ਵੇਖਿਆ, ਨਿਆਣਿਆਂ ਨੇ ਉਹਨੂੰ ਵੇਖਿਆ, ਨਿਆਣੇ ਮਗਰ ਲੱਗ ਗਏ, ਨਿਆਣਿਆਂ ਨੇ ਮਜ਼ਾਕ ਉਡਾਇਆ ਕਿ ਜਿਵੇਂ ਸਾਡੇ ਪਿੰਡ ਵਿੱਚ ਰਾਜਾ ਆਇਆ ਹੋਵੇ। ਉਹ ਦੋ ਚੋਂ ਪਿੰਡਾਂ ਚ ਇਸ ਤਰ੍ਹਾਂ ਫਿਰਦਾ ਹੈ। ਫਿਰ ਅਗਲੇ ਦਿਨ ਦੈਂਤਾਂ ਵਾਲੇ ਕੱਪੜੇ ਪਾ ਲੈਂਦਾ ਹੈ, ਲੋਕ ਡਰਦੇ ਨੇ ਵੀ ਦੈਂਤ ਆ ਗਿਆ। ਅਗਲੇ ਦਿਨ ਕੀ, ਅਗਲੇ ਦਿਨ ਸਾਧੂਆਂ ਵਾਲੇ ਕੱਪੜੇ ਪਾ ਲੈਂਦਾ ਹੈ, ਕਿ ਮੈਂ ਸਾਧੂ ਆ ਗਿਆ। ਇਸ ਤਰ੍ਹਾਂ ਵੱਖ ਵੱਖ ਭੇਖ ਧਾਰਨ ਕਰਦਾ, ਇਹ ਵੀ ਇੱਕ ਲਾਇਸੈਂਸ ਮਿਲਦਾ ਇੰਡੀਆ ਦੇ ਵਿੱਚ। ਫਿਰ ਜਦੋਂ 5-7 ਦਿਨ ਇਸ ਤਰ੍ਹਾਂ ਉਹ ਪੰਜਾਂ ਚੋਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਫਿਰਦਾ ਹੈ, ਤੇ ਫਿਰ ਉਹਨੇ ਇੱਕ ਦਿਨ ਰੱਖਿਆ ਹੁੰਦਾ, ਫਿਰ ਸਾਰਿਆਂ ਨੂੰ ਕਹਿੰਦਾ ਜੀ ਮੈਨੂੰ ਕੁਛ ਨਾ ਕੁਛ ਤੁਸੀਂ ਦਿਓ, ਮੈਂ ਤੁਹਾਡੇ ਪਿੰਡ ਵਿੱਚ ਸਵਾਂਗ ਧਾਰਨ ਕਰਕੇ ਆ ਕੇ ਤੁਹਾਡਾ ਮਨੋਰੰਜਨ ਕੀਤਾ। ਇਹਨੂੰ ਕਹਿੰਦੇ ਨੇ ਸਵਾਂਗ ਧਾਰਨਾ। ਫਿਰ ਪਿੰਡਾਂ ਵਾਲੇ ਲੋਕ ਖੁਸ਼ ਹੋ ਕੇ ਨਾ ਉਸ ਨੂੰ ਕੋਈ 5 ਰੁਪਈਏ, ਕੋਈ 10 ਰੁਪਈਏ, ਜਿਤਨੀ ਕਿਸੇ ਦੀ ਕੋਲ ਆਪਣੀ ਪ੍ਰਾਪਤ ਹੁੰਦੀ ਉਹਦੇ ਮੁਤਾਬਕ ਉਸ ਨੂੰ ਉਹਦੀ ਸੇਵਾ ਕਰਦੇ ਨੇ। ਇਸ ਤਰ੍ਹਾਂ ਉਹਦਾ ਗੁਜ਼ਾਰਾ ਚੱਲਦਾ ਹੁੰਦਾ, ਉਹ ਸਵਾਂਗ ਹੀ ਹੈ। ਇਸ ਤਰ੍ਹਾਂ ਕਹਿੰਦੇ ਨੇ ਜਿਹੜਾ ਸਵਾਂਗੀ ਦੇ ਨਾਲ ਆਪਣਾ ਮਨ ਰਿਝਾਉਂਦਾ ਨਾ, ਸਵਾਂਗੀ ਦੇ ਨਾਲ, ਅਸਲ ਵਿੱਚ ਗੁਰੂ ਜੀ ਨੇ ਕੀ ਦੱਸਿਆ ਕਿ ਇਹ ਸਾਰਾ ਸੰਸਾਰ ਜਿਹੜਾ ਸਵਾਂਗੀ ਹੈ, ਕਿਸੇ ਨੇ ਕੋਈ ਰੂਪ ਧਾਰਨ ਕੀਤਾ, ਉਦਾਹਰਨ ਮੈਂ ਤਾਂ ਦਿੱਤੀ ਸੀ ਵੀ ਗੱਲ ਪਕੜ ਵਿੱਚ ਆ ਜਾਵੇ, ਇਹ ਸਾਰਾ ਸੰਸਾਰ ਅਸਲ ਵਿੱਚ ਸਵਾਂਗੀ ਹੈ। ਚਾਹੇ ਕੋਈ ਕਿਸ ਤਰ੍ਹਾਂ ਦਾ ਵੀ ਆ, ਕਹਿੰਦੇ ਨੇ ਮਾਨੋ ਸਵਾਂਗ ਹੀ ਸਾਰਿਆਂ ਨੇ ਧਾਰਨ ਕੀਤਾ ਹੋਇਆ ਹੈ।
ਸਵਾਂਗ ਉਤਾਰਿਆ ਫਿਰ ਪਛਤਾਵੇ।
ਫਿਰ ਕਹਿੰਦੇ ਨੇ ਜਦੋਂ ਸਵਾਂਗ ਉਤਰ ਜਾਂਦਾ ਹੈ ਤੇ ਜਿਹੜਾ ਸਵਾਂਗੀ ਨਾਲ ਪਿਆਰ ਪਾਉਂਦਾ, ਕਹਿੰਦੇ ਉਹਨੂੰ ਪਛਤਾਉਣਾ ਪੈਂਦਾ। ਮੰਨ ਲਓ ਕੋਈ ਸਵਾਂਗੀ ਪਿੰਡ ਵਿੱਚ ਆਇਆ, ਉਹਨੇ ਰਾਜੇ ਦਾ ਰੂਪ ਬਣਾਇਆ ਤੇ ਕੋਈ ਰਾਜਾ ਸਮਝ ਕੇ ਉਹਦੇ ਨਾਲ ਮਿੱਤਰਤਾ ਪਾ ਲਵੇ, ਉਹਨੇ ਤੇ ਕੇਵਲ ਉਹ ਕੱਪੜੇ ਹੀ ਪਾਏ ਨੇ ਰਾਜਿਆਂ ਵਾਲੇ, ਹੈ ਰਾਜਾ ਨਹੀਂ ਹੈ, ਇਸ ਕਰਕੇ ਉਹਦੀਆਂ ਆਸਾਂ ਪੂਰੀਆਂ ਨਹੀਂ ਉਹ ਕਰ ਸਕਦਾ, ਰਾਜੇ ਤੋਂ ਕੁਛ ਪ੍ਰਾਪਤ ਨਹੀਂ ਕਰ ਸਕਦਾ। ਕਹਿੰਦੇ ਨੇ ਇਸੇ ਤਰ੍ਹਾਂ ਉਸ ਨੂੰ ਫਿਰ ਪਛਤਾਉਣਾ ਪੈਂਦਾ ਹੈ ਜਿਹੜਾ ਸਵਾਂਗੀ ਦੇ ਨਾਲ ਮਿੱਤਰਤਾ ਪਾਉਂਦਾ ਹੈ। ਅਸਲ ਵਿੱਚ ਗੁਰੂ ਜੀ ਅੰਤਰੀਵੀ ਗੱਲ ਕੀ ਕਰਦੇ ਨੇ, ਕਹਿੰਦੇ ਨੇ ਇਹ ਸੰਸਾਰ ਜਿਹੜਾ ਹੈ ਇਹ ਸਵਾਂਗੀ ਹੈ, ਤੇ ਜਿਹੜਾ ਇਸ ਨਾਲ ਮਿੱਤਰਤਾ ਪਾਵੇਗਾ ਅੰਤ ਸਮੇਂ ਉਸ ਨੂੰ ਪਛਤਾਉਣਾ ਹੀ ਪਵੇਗਾ। ਕੀ ਇਹ ਨਹੀਂ, ਇੱਕ ਹੁੰਦਾ ਸਮਾਜਿਕ ਵਰਤੋਂ ਵਿਹਾਰ ਕਰਨਾ, ਆਪਣੇ ਰਿਸ਼ਤੇਦਾਰਾਂ ਨਾਲ, ਪਰਿਵਾਰਾਂ ਨਾਲ, ਆਂਢੀਆਂ ਗੁਆਂਢੀਆਂ ਦੇ ਨਾਲ ਸਮਾਜਿਕ ਜਿਹਨੂੰ ਕਹਿੰਦੇ ਨੇ ਭਾਈਚਾਰਾ ਰੱਖਣਾ। ਪਰ ਕਹਿੰਦੇ ਨੇ ਜਿਹੜਾ ਪਿਆਰ ਪਾਉਣਾ ਗੁਰੂ ਨਾਲ ਪਾਵੇ, ਕਹਿੰਦੇ ਨੇ ਜਿਹੜਾ ਗੁਰੂ ਨਾਲ ਪਿਆਰ ਪਾਉਂਦਾ ਹੈ ਫਿਰ ਕਹਿੰਦੇ ਨੇ ਗੁਰੂ ਚ ਚਰਨਾਂ ਚ ਜਾਂਦਾ। ਪਰ ਕਹਿੰਦੇ ਨੇ ਸੰਬੰਧੀਆਂ ਨਾਲ ਹੀ ਪਿਆਰ ਪਾ ਲਿਆ, ਵੀ ਸੰਬੰਧੀ ਹੀ ਸਾਰਾ ਕੁਛ ਹੈ, ਆਂਢੀ ਗੁਆਂਢੀ ਹੀ ਸਾਰਾ ਕੁਛ ਹੈ, ਰਿਸ਼ਤੇਦਾਰ ਹੀ ਸਾਰਾ ਕੁਛ ਹੈ। ਪਰ ਕਹਿੰਦੇ ਨੇ ਅੰਤ ਸਮੇਂ ਜਦੋਂ ਫਿਰ ਸੰਸਾਰ ਤੋਂ ਜਾਂਦਾ, ਸਭ ਇੱਥੇ ਰਹਿ ਜਾਂਦੇ ਨੇ, ਫਿਰ ਉਹਨੂੰ ਪਛਤਾਉਣਾ ਪੈਂਦਾ ਕਿ ਮੈਂ ਗੁਰੂ ਨੂੰ ਛੱਡ ਕੇ ਜਿਨ੍ਹਾਂ ਨਾਲ ਮਿੱਤਰਤਾ ਪਾਈ ਸੀ, ਬਈ ਇਹ ਤੇ ਸਾਰਾ ਕੁਝ ਇੱਕ ਸਵਾਂਗ ਦੀ ਨਿਆਈ ਹੀ ਹੋ ਗਿਆ। ਮੈਂ ਕਹਿੰਦੇ ਸੁਣੇ ਨੇ ਬਜ਼ੁਰਗ, ਅਸੀਂ ਬੱਚਿਆਂ ਨੂੰ ਪਾਲਿਆ, ਪਾਲਣਾ ਵੀ ਚਾਹੀਦਾ, ਪਰ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕੀਤਾ, ਨੌਕਰੀਆਂ ਤੇ ਲਵਾਇਆ, ਉਹਨਾਂ ਦੇ ਨਾਂ ਦੇ ਉੱਤੇ ਕਾਰਾਂ ਤੇ ਕੋਠੀਆਂ ਵੀ ਲਵਾਈਆਂ, ਜਦੋਂ ਬੱਚਿਆਂ ਨੂੰ ਪਤਾ ਲੱਗ ਗਿਆ ਸਾਰਾ ਕੁਛ ਬਾਪੂ ਨੇ ਨਾਂ ਲਵਾ ਦਿੱਤਾ, ਹੁਣ ਬਾਪੂ ਦੀ ਬਾਤ ਵੀ ਨਹੀਂ ਪੁੱਛਦੇ। ਫਿਰ ਉਹ ਸੋਚਦੇ ਨੇ ਜਿਨ੍ਹਾਂ ਦੀ ਖਾਤਰ ਅਸੀਂ ਸਾਰਾ ਕੁਝ ਕੀਤਾ, ਅੱਜ ਉਹਨਾਂ ਨੇ ਸਾਨੂੰ ਠੁੱਡੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ, ਐਸਾ ਹੋ ਗਿਆ। ਫਿਰ ਕਹਿੰਦੇ ਨੇ ਫਿਰ ਪਤਾ ਚੱਲਦਾ ਇਹ ਗੁਰੂ ਜੀ ਤੁਹਾਡਾ ਨਾਮ ਜਿਹੜਾ ਨਾ ਅਸਲ ਵਿੱਚ ਉਹੀ ਸਹਾਇਤਾ ਕਰਨ ਵਾਲਾ, ਬਾਕੀ ਦਾ ਸਾਰਾ ਦੇ ਸਾਰਾ ਕੁਛ ਇਹ ਇੱਥੇ ਹੀ ਰਹਿ ਜਾਣ ਵਾਲਾ। ਤੇ ਬਸ ਜਦੋਂ ਇਹ ਪਤਾ ਚੱਲਦਾ ਉਹਨਾਂ ਚਿਰ ਨੂੰ ਉਮਰ ਵੀ ਲੰਘ ਚੁੱਕੀ ਹੁੰਦੀ ਏ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਪਛਤਾਵਾ ਹੀ ਪੱਲੇ ਰਹਿੰਦਾ ਹੈ, ਤੇ ਉਧਰੋਂ ਅੰਤਮ ਸਮਾਂ ਆ ਜਾਂਦਾ, ਨਾਮ ਜਪਿਆ ਨਹੀਂ ਹੁੰਦਾ, ਫਿਰ ਬੰਦੇ ਨੂੰ ਪਛਤਾਉਣਾ ਹੀ ਪੈਂਦਾ ਹੈ।
ਵੇਗ ਕੀ ਛਾਇਆ ਜੈਸੇ ਬਰਤਨ ਹਾਰ।
ਜਿਵੇਂ ਕਹਿੰਦੇ ਬੱਦਲਾਂ ਦੀ ਛਾਂ ਵਾ, ਕੋਈ ਬੱਦਲਾਂ ਦੀ ਛਾਂ ਹੇਠਾਂ ਬੈਠੇ ਬੱਦਲਾਂ ਦੀ ਛਾਂ ਝੱਟ ਹੀ ਬਦਲ ਜਾਂਦੀ ਏ। ਕਹਿੰਦੇ ਨੇ ਬਸ ਸੰਸਾਰ ਦੀ ਛਾਂ ਵੀ ਐਸੀ ਏ, ਝੱਟ ਹੀ ਬਦਲ ਜਾਂਦੇ ਨੇ, ਅੱਜ ਤੁਹਾਡਾ ਮਿੱਤਰ ਹੈ ਕੱਲ ਨੂੰ ਤੁਹਾਡਾ ਦੁਸ਼ਮਣ ਬਣ ਜਾਵੇਗਾ। ਇਸ ਕਰਕੇ ਕਹਿੰਦੇ ਨੇ ਜਰਾ ਸੁਚੇਤ ਰਹਿਣਾ। ਕਹਿੰਦੇ ਨੇ ਗੁਰੂ ਨਾਲ ਮਿੱਤਰਤਾ ਬਣਾ, ਗੁਰੂ ਮਿੱਤਰ ਤੇਰਾ ਸਦਾ ਹੀ ਮਿੱਤਰ ਰਵੇਗਾ। ਅੱਜ ਤੁਸੀਂ ਜਿਸ ਨੂੰ ਮਿੱਤਰ ਬਣਾ ਕੇ ਅੱਜ ਆਪਣੇ ਦਿਲ ਦੀ ਗੱਲ ਦੱਸੋਗੇ, ਬੜੇ ਧਿਆਨ ਨਾਲ ਸਰਵਣ ਕਰਿਓ। ਬੰਦਾ ਜਦੋਂ ਕਿਸੇ ਨੂੰ ਮਿੱਤਰ ਬਣਾ ਕੇ ਆਪਣੇ ਦਿਲ ਦੀ ਗੱਲ ਦੱਸਦਾ ਹੈ, ਉਹ ਸੁਣ ਲੈਂਦਾ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਆਹ ਕਮਜ਼ੋਰੀ ਹੈ, ਫਿਰ ਕੀ ਕਰਦਾ ਉਸ ਕਮਜ਼ੋਰੀ ਦਾ ਲਾਭ ਲੈਂਦਾ। ਅੱਜ ਮਿੱਤਰ ਸੀ ਤੇਰਾ, ਉਹਨੇ ਪਰਦਾ ਟੱਕਿਆ ਹੋਇਆ ਸੀ, ਕੱਲ ਨੂੰ ਦੁਸ਼ਮਣ ਬਣ ਜਾਵੇਗਾ, ਤੇਰੇ ਪਰਦੇ ਯਾਰ ਕਰ ਦੇਵੇ। ਇਸ ਕਰਕੇ ਕਹਿੰਦੇ ਨੇ ਗੁਰੂ ਨੂੰ ਮਿੱਤਰ ਬਣਾ, ਗੁਰੂ ਤੇਰੇ ਕੜੇ ਕਦੀ ਵੀ ਪਰਦੇ ਯਾਰ ਨਹੀਂ ਕਰੇਗਾ। ਗੁਰੂ ਨੂੰ ਆ ਕੇ ਆਪਣੇ ਦਿਲ ਦੀ ਗੱਲ ਕਹਿ। ਕਹਿੰਦੇ ਨੇ ਗੁਰੂ ਤੇਰੇ ਕਦੀ ਪਰਦੇ ਯਾਰ ਨਹੀਂ ਕਰੇਗਾ, ਗੁਰੂ ਤੇਰੇ ਪਰਦੇ ਕੱਜ ਲਵੇਗਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਜੇ ਦੁੱਖ ਵੀ ਕਹਿਣਾ ਤੇ ਗੁਰੂ ਦੇ ਆ ਕੇ ਕੋਲ ਕਹਿ, ਸੁੱਖ ਵੀ ਗੁਰੂ ਦੇ ਆ ਕੇ ਕੋਲ ਕਹਿ, ਦੁੱਖ ਸੁੱਖ ਹਮਰਾ ਤਿਸ ਹੀ ਪਾਸਾ, ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਉਸਤਤ ਕਰਦਾ। ਮੈਂ ਤੇ ਭਾਈ ਉਸੇ ਦੀ ਉਸਤਤ ਕਰਦਾ ਜਿਹੜਾ ਸਾਰਿਆਂ ਦੇ ਪਰਦੇ ਕੱਜਣ ਵਾਲਾ ਐ। ਭਾਈ ਗੁਰੂ ਤੇਰੇ ਵੀ ਪਰਦੇ ਕੱਜਣ ਵਾਲਾ ਤੇ ਗੁਰੂ ਦੀ ਆ ਕੇ ਉਸਤਤ ਕਰਿਆ ਕਰ। ਕਹਿੰਦੇ ਨੇ ਮੇਘ ਕੀ ਛਾਇਆ ਬੱਦਲਾਂ ਦੀ ਛਾਂ ਜੈਸੇ ਚਲੀ ਜਾਣ ਵਾਲੀ ਏ, ਇਸੇ ਤਰ੍ਹਾਂ ਸੰਸਾਰ ਆਉਣ ਜਾਣ ਵਾਲਾ ਹੈ।
ਐਸੋ ਪਰਪੰਚ ਮੋਹ ਬੇਕਾਰ,
ਕਹਿੰਦੇ ਨੇ ਇਸੇ ਤਰ੍ਹਾਂ ਇਹ ਪਰਪੰਚ ਦੇ ਵਿਚ ਫਸਿਆ ਹੋਇਆ ਸੰਸਾਰ, ਬਕਾਰਾਂ ਦੇ ਵਿਚ ਸੰਸਾਰ ਫਸਿਆ ਹੋਇਆ ਹੈ।
ਏਕ ਵਸਤ ਜੇ ਪਾਵੇ ਕੋਈ,
ਇੱਕ ਪ੍ਰਭੂ ਦਾ ਨਾਮ ਵਾਹਿਗੁਰੂ ਦਾ ਨਾਮ ਜੇ ਕੋਈ ਪ੍ਰਾਣੀ ਪਾ ਲਵੇ, ਉਹਨੂੰ ਪਰਮਾਤਮਾ ਦਾ ਨਾਮ ਮਿਲ ਜਾਵੇ, ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਹੋ ਜਾਵੇ, ਇੱਕ ਪਰਮਾਤਮਾ ਦੇ ਨਾਮ ਦੀ ਜੇ ਬਖਸ਼ਿਸ਼ ਹੋ ਜਾਵੇ,
ਪੂਰਨ ਕਾਜ ਤਾਹੀ ਕਾ ਹੋਏ,
ਉਸ ਮਨੁੱਖ ਦੇ ਸਾਰੇ ਕਾਜ ਸੰਪੂਰਨ ਹੋ ਜਾਂਦੇ ਨੇ ਜੇ ਕੋਈ ਨਾਮ ਨੂੰ ਆਪਣਾ ਆਧਾਰ ਬਣਾ ਲਵੇ। ਪਿਆਰਿਓ, ਨਾਮ ਨੂੰ ਆਪਣਾ ਆਧਾਰ ਬਣਾਉਣਾ ਚਾਹੀਦਾ, ਨਾਮ ਨੂੰ ਛੱਡਣਾ ਨਹੀਂ ਚਾਹੀਦਾ, ਔਰ ਅਵਗੁਣਾ ਵੱਲੋਂ ਆਪਣੀ ਬਿਰਤੀ ਨੂੰ ਹਟਾ ਕੇ ਗੁਣਾਂ ਵਾਲੇ ਪਾਸੇ ਆਉਣਾ ਚਾਹੀਦਾ, ਗੁਰੂ ਚਰਨਾਂ ਚ ਅਰਦਾਸ ਕਰਨੀ ਚਾਹੀਦੀ ਏ ਆ ਕੇ, ਮਹਾਰਾਜ ਕਿਰਪਾ ਕਰੋ, ਮੇਹਰ ਕਰੋ ਮੇਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ।
ਗੁਰ ਪ੍ਰਸਾਦ ਜਿਨ ਪਾਇਆ ਨਾਮ,
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ,
ਨਾਨਕ ਆਇਆ ਸੋ ਪਰਵਾਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਹਨਾਂ ਦਾ ਆਇਆ ਹੋਇਆ ਪ੍ਰਵਾਨ ਹੋ ਜਾਂਦਾ ਹੈ। ਕਿਹਨਾਂ ਦਾ? ਜਿਹੜੇ ਨਾਮ ਦੀ ਪ੍ਰਾਪਤੀ ਕਰ ਲੈਂਦੇ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਹੈ, ਉਹਨਾਂ ਦਾ ਆਇਆ ਹੋਇਆ ਪ੍ਰਵਾਨ, ਪ੍ਰਵਾਨ ਕਹਿੰਦੇ ਨੇ ਕਬੂਲ, ਉਹਨਾਂ ਦਾ ਆਇਆ ਹੋਇਆ ਕਬੂਲ ਹੋ ਜਾਂਦਾ ਸੰਸਾਰ ਤੇ। ਕਿਹਨਾਂ ਦਾ? ਜਿਹੜੇ ਆ ਕੇ ਨਾਮ ਜਪਦੇ ਹਨ, ਸੇਵਾ ਕਰਦੇ ਹਨ।
ਸਰੋਂ ਮਹੱਲਾ ਪੰਜਵਾਂ, ਸੰਤ ਕੀ ਨਿੰਦਾ ਜੋਨੀ ਭਵਨਾ।
ਇੱਥੇ ਸ਼ਬਦ ਦੀ ਸਮਾਪਤੀ ਹੋ ਗਈ, ਅਗਲਾ ਸ਼ਬਦ ਆਰੰਭ ਹੁੰਦਾ ਹੈ। ਤੇ ਹੁਣ ਜਿਹੜਾ ਅਗਲਾ ਸ਼ਬਦ ਹੈ ਨਾ, ਉਹ ਨਿੰਦਿਆ ਦੇ ਬਾਰੇ ਵਿੱਚ ਹੈ ਅਸਲ ਵਿੱਚ, ਕਿ ਜਿਹੜਾ ਕੋਈ ਕਿਸੇ ਦੀ ਨਿੰਦਿਆ ਕਰਦਾ ਤੇ ਨਿੰਦਿਆ ਕਰਨ ਵਾਲੇ ਨੂੰ ਬੜੇ ਹੀ ਕਹਿੰਦੇ ਨੇ ਦੁੱਖ ਲੱਗਦੇ ਨੇ। ਇਹ ਸਾਰੇ ਦੇ ਸਾਰੇ ਸ਼ਬਦ ਵਿੱਚ ਮਹਾਰਾਜ ਨੇ ਦੱਸਿਆ ਹੈ। ਹੁਣ ਨਿੰਦਿਆ ਕੀ ਹੁੰਦੀ ਹੈ? ਨਿੰਦਿਆ ਇਹ ਹੁੰਦੀ ਹੈ ਕਿ ਕੋਈ ਗੁਰਮੁਖ ਸੀ ਬੰਦਾ, ਕੋਈ ਨਾਮ ਜਪਣ ਵਾਲਾ ਸੀ, ਸੇਵਾ ਸਿਮਰਨ ਕਰਨ ਵਾਲਾ ਸੀ, ਪਰ ਉਹਦੇ ਆਚਰਣ ਦੇ ਉੱਤੇ ਤੂੰ ਉਹਦੇ ਨਾਲ ਦੁਸ਼ਮਣੀ ਕਰਕੇ ਉਹਦੇ ਆਚਰਣ ਦੇ ਉੱਤੇ ਕੁਛ ਠੋਸ ਦਿੱਤਾ ਗਿਆ, ਇਹਨੂੰ ਕਹਿੰਦੇ ਨੇ ਨਿੰਦਿਆ ਕੀਤੀ। ਹੋਰ ਨਿੰਦਿਆ ਕੀ ਹੈ? ਵੀ ਉਹ ਬੰਦਾ ਉਹ ਕੁਛ ਨਹੀਂ ਸੀ, ਪਰ ਤੂੰ ਉਸ ਨੂੰ ਇਸ ਢੰਗ ਨਾਲ ਪੇਸ਼ ਕਰ ਦਿੱਤਾ ਕਿ ਲੋਕ ਉਸ ਨੂੰ ਮਾੜਾ ਸਮਝਣ ਲੱਗ ਪਏ, ਉਹਨੂੰ ਕਹਿੰਦੇ ਨੇ ਨਿੰਦਿਆ। ਕਹਿੰਦੇ ਨੇ ਗੱਲ ਨੂੰ ਘਟਾ ਕੇ ਬਿਆਨ ਕਰਨਾ ਨਿੰਦਿਆ, ਤੇ ਗੱਲ ਨੂੰ ਵਧਾ ਕੇ ਬਿਆਨ ਕਰਨਾ ਉਸਤਤ ਹੈ। ਫੇਰ ਬੜੇ ਧਿਆਨ ਨਾਲ ਸਰਵਣ ਕਰਿਓ, ਗੱਲ ਨੂੰ ਘਟਾ ਕੇ ਬਿਆਨ ਕਰਨਾ ਉਹਨੂੰ ਕਹਿੰਦੇ ਨੇ ਨਿੰਦਿਆ। ਹੈ ਤੇ ਬੰਦਾ ਉਹ ਸਾਧ ਸੀ, ਪਰ ਤੂੰ ਉਹਨੂੰ ਲੋਕਾਂ ਵਿੱਚ ਚੋਰ ਪੇਸ਼ ਕਰ ਦਿੱਤਾ ਹੈ, ਉਹਨੂੰ ਕਹਿੰਦੇ ਨੇ ਨਿੰਦਿਆ ਕਰ ਦਿੱਤੀ ਹੈ। ਹੈ ਤੇ ਉਹ ਫੁੱਲ ਸੀ ਬੰਦਾ, ਪਰ ਤੂੰ ਉਹਨੂੰ ਲੋਕਾਂ ਵਿੱਚ ਪੇਸ਼ ਕੀਤਾ ਕੰਡੇ ਕਰਕੇ ਪੇਸ਼ ਕਰ ਦਿੱਤਾ, ਵੀ ਇਹ ਕੰਡਾ ਹੈ। ਹੈ ਤੇ ਪ੍ਰਕਾਸ਼ ਸੀ ਉਹ, ਤੂੰ ਲੋਕਾਂ ਵਿੱਚ ਇਸ ਤਰ੍ਹਾਂ ਪੇਸ਼ ਕਰ ਦਿੱਤਾ ਉਸ ਨੂੰ, ਵੀ ਇਹ ਹਨੇਰਾ ਹੈ, ਉਸ ਨੂੰ ਕਹਿੰਦੇ ਨੇ ਇਹ ਨਿੰਦਿਆ ਕਰ ਦਿੱਤਾ। ਫਿਰ ਉਸਤਤ ਕੀ ਹੁੰਦੀ ਹੈ? ਹੈ ਤੇ ਕੰਡਾ ਸੀ, ਤੂੰ ਉਹਨੂੰ ਫੁੱਲ ਪੇਸ਼ ਕਰ ਦਿੱਤਾ। ਹੈ ਤੇ ਚੋਰ ਸੀ, ਉਹਨੂੰ ਸਾਧ ਪੇਸ਼ ਕਰ ਦਿੱਤਾ। ਹੈ ਤੇ ਹਨੇਰਾ ਸੀ, ਉਹਨੂੰ ਪ੍ਰਕਾਸ਼ ਪੇਸ਼ ਕਰ ਦਿੱਤਾ। ਕਹਿੰਦੇ ਨੇ ਅੱਜ ਦੇ ਮਨੁੱਖ ਦੀ ਜੋ ਵਾਦੀ ਹੈ ਇਹੀ ਕੁਝ ਹੈ। ਅੱਜ ਦੇ ਮਨੁੱਖ ਨੂੰ ਜੋ ਰਸ ਆ ਰਿਹਾ ਇਸੇ ਵਿੱਚ ਆ ਰਿਹਾ, ਜਾਂ ਨਿੰਦਿਆ ਵਿੱਚ ਜਾਂ ਉਸਤਤ ਵਿੱਚ, ਜਾਂ ਨਿੰਦਿਆ ਵਿੱਚ ਜਾਂ ਉਸਤਤ ਵਿੱਚ। ਅਗਲੀ ਗੱਲ ਸਮਝਣਾ, ਮਨੁੱਖ ਨੂੰ ਰਸ ਕਦੋਂ ਬਣਦਾ? ਨਿੰਦਿਆ ਜਦੋਂ ਅਗਲੇ ਦੀ ਹੋ ਰਹੀ ਹੋਵੇ ਫਿਰ ਬੜਾ ਰਸ ਬਣਦਾ। ਆਪਣੀ ਉਸਤਤ ਉਸਤਤ ਹੋ ਰਹੀ ਹੋਵੇ, ਕਿਸੇ ਦੀ ਨਿੰਦਿਆ ਹੋ ਰਹੀ ਹੋਵੇ, ਬੜਾ ਮਨੁੱਖ ਨੂੰ ਰਸ ਬਣਦਾ। ਤੇ ਜਦੋਂ ਆਪਣੀ ਨਿੰਦਿਆ ਹੋ ਰਹੀ ਹੋਵੇ, ਕਿਸੇ ਦੀ ਉਸਤਤ ਹੋ ਰਹੀ ਹੋਵੇ, ਉਦੋਂ ਵੀ ਬੜਾ ਦੁੱਖ ਲੱਗਦਾ। ਫਿਰ ਧਿਆਨ ਨਾਲ ਸਰਵਣ ਕਰਿਓ, ਕਿਸੇ ਦੀ ਉਸਤਤ ਹੋ ਰਹੀ ਹੈ, ਬੰਦਾ ਬੜਾ ਦੁਖੀ ਹੁੰਦਾ ਵੀ ਕਿਉਂ ਇਹਦੀ ਉਸਤਤ ਹੋ ਰਹੀ ਹੈ। ਆਪਣੀ ਨਿੰਦਿਆ ਹੋ ਰਹੀ ਹੈ ਫਿਰ ਵੀ ਬੜਾ ਦੁਖੀ ਹੁੰਦਾ ਵੀ ਕਿਉਂ ਹੋ ਰਹੀ ਹੈ। ਕਿਸੇ ਦੀ ਉਸਤਤ ਹੋ ਰਹੀ ਹੋਵੇ, ਆਪਣੀ ਨਿੰਦਿਆ ਹੋ ਰਹੀ ਹੈ, ਮਨੁੱਖ ਤਾਂ ਵੀ ਬੜਾ ਦੁਖੀ ਹੁੰਦਾ ਹੈ। ਤੋ ਕਹਿੰਦੇ ਨੇ ਇਹ ਅੱਜ ਦੇ ਮਨੁੱਖ ਦੀ ਇਹ ਵਾਦੀ ਹੈ। ਕਹਿੰਦੇ ਨੇ ਰਸ ਇਸੇ ਵਿੱਚ ਹੀ ਅੱਜ ਦੇ ਮਨੁੱਖ ਨੂੰ ਆ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਮਹਾਰਾਜ ਨੂੰ ਪੁੱਛੀਏ हे महाराज उस्तत ते निंदिया बारे तुहाडा की ख्याल है? साहिब गुरु तेग बहादुर साहिब जी महाराज फरमाउंदे ने उस्तत निंदा दो ते आगे खोजै पद निर्बाना जन नानक एहो खेल कठन है किन्हू गुरमुख जाना। कहिंदे बड़ा कठन खेल है, असि जेदे तो कुछ लेना होवे ना बड़े ध्यान नाल सुनियो, जेदे तो कुछ लेना होवे ना फिर ओहदे विच ओह नाम ही ना गुण होणगे, फिर असि बस ओहदी उस्तत करी जावांगे, ओहदी खुशामदी करी जावांगे। वाह भई वाह, क्या बात है, क्या सोहना है। भावे ओना गुणा का मालिक नाम ही होवे ना, कुछ लेना वा ना फिर ओहदी खुशामदी करनी है। ते माफ करना जिहदे नाल दुश्मनी होवे ना फिर ओहदी निंदिया करी जानी, ਇਹ ਮਾੜਾ ਹੈ, ਇਹ ਮਾੜਾ ਹੈ। ਭਾਵੇਂ ਚੰਗਾ ਵੀ ਹੋਵੇ ਨਾ, ਇਹ ਮਨੁੱਖ ਦਾ ਇੱਕ ਸੁਭਾਅ ਬਣ ਚੁੱਕਾ। ਮਹਾਰਾਜ ਕਹਿੰਦੇ ਨੇ ਉਸਤਤ ਕਰਨੀ ਹੈ ਤੇ ਉਹ ਕਿਹਦੀ ਕਰ? ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਮਹਾਰਾਜ ਕਹਿੰਦੇ ਨੇ ਦੁਨੀਆਂ ਦੀ ਉਸਤਤ ਕਰਨੀ ਵੀ ਛੱਡ ਦੇ, ਦੁਨੀਆਂ ਦੀ ਨਿੰਦਿਆ ਕਰਨੀ ਵੀ ਛੱਡ ਦੇ, ਉਸਤਤ ਕਰਨੀ ਹੈ ਤੇ ਗੁਰੂ ਦੀ ਕਿਰਿਆ। ਆਪਣੇ ਅੰਦਰ ਝਾਤੀ ਮਾਰਿਆ ਕਰ, ਮੇਰੇ ਵਿਚ ਆਹ ਔਗਣ ਨੇ। ਅਸੀਂ ਕੀ ਕਰਦੇ ਹਾਂ? ਆਪਣੇ ਔਗਣਾਂ ਵੱਲ ਝਾਤੀ ਨਹੀਂ ਮਾਰਦੇ, ਦੂਸਰੇ ਦੇ ਔਗਣਾਂ ਵੱਲ ਝਾਤੀ ਮਾਰਦੇ ਨੇ। ਸਾਡਾ ਵੀ ਸੁਭਾਅ ਇਹੋ ਬਣ ਚੁੱਕਾ ਹੈ। ਤੁਹਾਰਾ ਸੱਚੇ ਪਾਤਸ਼ਾਹ ਜੀ ਆਓ, ਜੋ ਨਿੰਦਿਆ ਦੇ ਬਾਰੇ ਵਿੱਚ ਮਹਾਰਾਜ ਨੇ ਸਾਰੇ ਦਾ ਸਾਰਾ ਸ਼ਬਦ ਕਿਹਾ, ਇਸ ਕਰਕੇ ਮੈਂ ਇਹ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਜਿਹੜਾ ਗੁਰਮੁਖਾਂ ਦੀ ਨਿੰਦਿਆ ਕਰਦਾ ਹੈ, ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ, ਜੋਨੀ ਭਵਨਾ ਉਹ 84 ਲੱਖ ਜੂਨਾਂ ਦੇ ਚੱਕਰ ਵਿੱਚ ਪਵੇਗਾ।
ਸੰਤ ਕੀ ਨਿੰਦਾ ਰੋਗੀ ਕਰਨਾ,
ਜਿਹੜਾ ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਨਿੰਦਾ ਕਰੇਗਾ ਉਹਦਾ ਸਰੀਰ ਰੋਗੀ ਬਣ ਜਾਵੇਗਾ।
ਸੰਤ ਕੀ ਨਿੰਦਾ ਦੁੱਖ ਸਹਾਮ,
ਗੁਰਮੁਖਾਂ ਪਿਆਰਿਆਂ ਦੀ ਨਿੰਦਾ ਕਰਨ ਵਾਲਾ, ਨਾਮ ਜਪਣ ਵਾਲਿਆਂ ਦੀ ਨਿੰਦਾ ਕਰਨ ਵਾਲੇ ਨੂੰ ਬੜੇ ਦੁੱਖ ਸਹਿਣੇ ਪੈਣਗੇ, ਬਹੁਤ ਸਾਰੇ ਦੁੱਖ ਉਹਨੂੰ ਦੁਨੀਆਂ ਦੇ ਵਿੱਚ ਰਹਿੰਦਿਆਂ ਸਹਿਣੇ ਪੈਂਦੇ ਹਨ।
ਦਾਨ ਦੈਤ ਨਿੰਦਕ ਕੋ ਜਾਨ,
ਕੈਸਾ ਬੋਲ ਦਿੱਤਾ ਮੇਰੇ ਪਾਤਸ਼ਾਹ ਜੀ ਨੇ। ਦਾਨ ਦੈਤ ਕਹਿੰਦੇ ਨੇ ਡੰਨ ਉਸ ਨੂੰ ਮਿਲਦਾ ਨਿੰਦਕ ਨੂੰ, ਜਮ ਵੀ ਜਿਹੜਾ ਨਾ ਬੜਾ ਪਹਾੜੀ ਡੰਨ ਦਿੰਦੇ ਨੇ। ਤੂੰ ਗੁਰਮੁਖਾਂ ਦੀ ਨਿੰਦਿਆ ਕਰਦਾ, ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦਾ, ਸਤ ਸੰਗੀਆਂ ਦੀ ਨਿੰਦਿਆ ਕਰਦਾ, ਪਿਆਰਿਆਂ ਦੀ ਨਿੰਦਿਆ ਕਰਦਾ, ਜਮ ਵੀ ਉਹਨੂੰ ਬੜਾ ਭਾਰੀ ਡੰਨ ਦਿੰਦੇ ਹਨ।
ਭਗਤ ਕੀ ਨਿੰਦਾ ਸੰਤ ਸੰਗ ਕਰਹੇ ਜੋ ਬਾਦ,
ਮਹਾਰਾਜ ਕਹਿੰਦੇ ਨੇ ਜਿਹੜਾ ਗੁਰਮੁਖਾਂ ਪਿਆਰਿਆਂ ਨਾਲ ਝਗੜਾ ਕਰਦਾ, ਬਾਦ ਹੁੰਦਾ ਲੜਾਈ ਝਗੜਾ, ਜਿਹੜਾ ਗੁਰਮੁਖਾਂ ਪਿਆਰਿਆਂ ਨਾਲ ਲੜਾਈ ਝਗੜਾ ਕਰਦਾ ਹੈ,
ਤਿੰਨ ਨਿੰਦਕ ਨਾਹੀ ਕਿਸ ਸਵਾਦ,
ਕਹਿੰਦੇ ਨੇ ਉਸ ਬੰਦੇ ਨੂੰ ਕਦੀ ਨਾਮ ਦੇ ਵਿੱਚੋਂ ਸਵਾਦ ਨਹੀਂ ਆ ਸਕਦਾ, ਸੇਵਾ ਦੇ ਵਿੱਚੋਂ ਰਸ ਨਹੀਂ ਮਿਲ ਸਕਦਾ ਜਿਹੜਾ ਭਗਤਾਂ ਦੀ ਨਿੰਦਿਆ ਕਰਦਾ, ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦਾ। ਕਹਿੰਦੇ ਨੇ ਉਹਨਾਂ ਲੋਕਾਂ ਨੂੰ ਕਹਿੰਦੇ ਨੇ ਕਦੀ ਕੋਈ ਨਾਮ ਦੇ ਵਿੱਚੋਂ ਸਵਾਦ ਨਹੀਂ ਆ ਸਕਦਾ, ਸੇਵਾ ਤੇ ਸਿਮਰਨ ਦੇ ਵਿੱਚੋਂ ਸਵਾਦ ਨਹੀਂ ਆ ਸਕਦਾ। ਕਿਉਂ? ਜਿੰਨਾ ਕੁ ਨਾਮ ਜਪਿਆ ਉਨੀ ਕੁ ਨਿੰਦਿਆ ਕਰ ਲਈ। ਕਹਿੰਦੇ ਨੇ ਇਸ ਪ੍ਰਕਾਰ ਗੁਰੂ ਦੇ ਦੁਆਰੇ ਤੇ ਆ ਕੇ ਕਦੀ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਣਾ, ਫਿੱਕਾ ਬੋਲ ਨਹੀਂ ਬੋਲਣਾ, ਕੌੜਾ ਬੋਲ ਨਹੀਂ ਬੋਲਣਾ, ਇੱਥੇ ਨਿਮਰਤਾ ਦੇ ਨਾਲ ਆਉਣਾ ਹੈ, ਗੁਰੂ ਦਾ ਹੁਕਮ ਸਤ ਕਰਕੇ ਮੰਨ ਕੇ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਬਸ ਗੁਰੂ ਗੁਰੂ ਕਰਦਿਆਂ ਆਓ ਤੇ ਗੁਰੂ ਗੁਰੂ ਕਰਦਿਆਂ ਜਾਓ, ਕਿਸੇ ਨੂੰ ਮਾੜਾ ਬੋਲ ਨਹੀਂ ਪਰ ਫਿੱਕਾ ਬੋਲ ਨਹੀਂ। ਮਾਫ਼ ਕਰਨਾ, ਇੱਕ ਗੱਲ ਮੈਂ ਕਹਾਂ, ਉਹ ਕੀ ਏ? ਅੱਜ ਦਾ ਵਰਤੋਂ ਵਲਾਵਾ ਕੀ ਹੋ ਰਿਹਾ ਕਿ ਕੁਛ ਲੋਕਾਂ ਨੇ ਆਪਣਾ ਇਹ ਸੁਭਾਅ ਹੀ ਬਣਾ ਲਿਆ, ਕਿਉਂਕਿ ਦਾਸ ਤਕਰੀਬਨ ਯੂਕੇ ਦੇ ਸਾਰੇ ਗੁਰਦੁਆਰਿਆਂ ਵਿੱਚ ਇੱਕ ਇੱਕ ਵਾਰੀ, ਦੋ ਦੋ ਵਾਰੀ, ਤਿੰਨ ਤਿੰਨ ਵਾਰੀ ਹਾਜ਼ਰੀ ਲਵਾ ਚੁੱਕਾ। ਕੁਛ ਲੋਕ ਆਉਂਦੇ ਨੇ ਦੁਪਹਿਰੇ, ਉਹ ਕੀ ਕਹਿੰਦੇ ਨੇ ਫਿਰ ਲੰਗਰਾਂ ਦੇ ਵਿੱਚ ਬੈਠ ਕੇ ਬਜ਼ੁਰਗ ਜਾਂ ਮਾਈਆਂ ਬੀਬੀਆਂ ਕਈ ਆਉਂਦੇ ਨੇ, ਕੁਛ ਲੋਕਾਂ ਦੀ ਗੱਲ ਕਰ ਰਿਹਾ ਮੈਂ, ਸਾਰਿਆਂ ਦੀ ਨਹੀਂ। ਉਹਨਾਂ ਨੇ ਫਿਰ ਬੈਠ ਕੇ ਫਲਾਣਾ ਇਉਂ ਕਰਦਾ ਈ, ਫਲਾਣਾ ਇਉਂ ਕਰਦਾ ਈ, ਫਲਾਣਾ ਇਉਂ ਕਰਦਾ ਈ, ਉਹ ਜੋ ਵੀ ਇਹਨਾਂ ਚਿੱਠਾ ਸਾਰਾ ਇੱਕ ਦੂਜੇ ਦਾ ਬੋਲਦਾ, ਕਦੀ ਕਿਸੇ ਦੀ ਨਿੰਦਿਆ, ਕਿਸੇ ਕਿਸੇ ਦੀ ਚੁਗਲੀ, ਕਦੀ ਕਿਸੇ ਦੀ ਈਰਖਾ, ਤੇ ਜਦੋਂ ਕਥਾ ਕੀਰਤਨ ਦਾ ਸਮਾਂ ਆਉਣਾ ਫੜ ਕੇ ਖੁੰਡੀ ਤੁਰ ਪੈਣਾ, ਉਦੋਂ ਵੀ ਚਲੀ ਗਏ। ਹੁਣ ਕਹਿਣ ਦਾ ਭਾਵ ਕੀ ਏ? ਗੁਰੂ ਦੇ ਦੁਆਰੇ ਤੇ ਆਏ ਸੀ ਪਾਪ ਧੋਣ ਵਾਸਤੇ, ਪਰ ਕਿਤੇ ਇਹ ਤੇ ਨਹੀਂ ਇੱਥੋਂ ਹੋਰ ਮੈਲ ਇਹ ਨਿੰਦਿਆ ਤੇ ਚੁਗਲੀ ਦੀ ਲਾ ਕੇ ਚਲੇ ਗਏ, ਫਿਰ ਮੈਲ ਕਿੱਥੇ ਧੋਵਾਂਗੇ? ਇਸ ਕਰਕੇ ਇਹ ਤੀਰਥ ਤੇ ਆਏ ਆ ਮੈਲ ਧੋਣ ਵਾਸਤੇ, ਪਰ ਜੇ ਇਥੋਂ ਹੀ ਮੈਲ ਲੈ ਗਏ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਕੇ, ਫਿਰ ਧੋਵਾਂਗੇ ਕਿਹੜੇ ਘਾਟ ਤੇ ਜਾ ਕੇ? ਇਸ ਕਰਕੇ ਇਹ ਘਾਟ ਹੈ। ਘਾਟ ਘਾਟ ਉਹਨੂੰ ਕਹਿੰਦੇ ਜਿੱਥੇ ਧੋਬੀ ਕੱਪੜੇ ਧੋਣ ਵਾਸਤੇ ਆਉਂਦਾ ਤੇ ਕੱਪੜਿਆਂ ਦੀ ਮੈਲ ਕੱਢ ਕੇ ਚਲਿਆ ਜਾਂਦਾ। ਅਸੀਂ ਆਉਂਦੇ ਹਾਂ ਆਪਣੇ ਮਨ ਦੀ ਮੈਲ ਲਾਉਣ ਵਾਸਤੇ ਗੁਰੂ ਕੋਲ। ਮਹਾਰਾਜ ਕਿਰਪਾ ਕਰੀ, ਸੱਚੇ ਪਾਤਸ਼ਾਹ ਮਿਹਰ ਕਰੀ, ਮੈਨੂੰ ਔਗੁਣਾਂ ਤੋਂ ਬਚਾਈ, ਮੇਰੇ ਅੰਦਰ ਗੁਣਾਂ ਦਾ ਵਾਸਾ ਕਰੀ, ਮੈਨੂੰ ਨਾਮ ਦੀ ਦਾਤ ਬਖਸ਼ੀ। ਪਰ ਜਿਹੜਾ ਬੰਦਾ ਆ ਕੇ ਯਾਦ ਰੱਖਣਾ ਇੱਥੇ ਕਿਸੇ ਦੀ ਨਿੰਦਿਆ ਚੁਗਲੀ ਕਰ ਜਾਵੇਗਾ ਨਾ, ਉਹ ਫਿਰ ਕਹਿੰਦੇ ਨੇ ਉਸ ਨੂੰ ਕਦੀ ਕੋਈ ਮਾਫ਼ੀ ਨਹੀਂ ਮਿਲਦੀ, ਕਿਉਂਕਿ ਗੁਰੂ ਦੇ ਘਰ ਵਿੱਚ ਬੈਠ ਕੇ ਹੀ ਇਹ ਕੁਝ ਕਰ ਗਿਆ। ਇਸ ਪ੍ਰਕਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਭਾਈ ਜੋ ਇਸ ਤਰ੍ਹਾਂ ਨਿੰਦਿਆ ਚੁਗਲੀ ਦੇ ਵਿੱਚੋਂ ਆ ਕੇ ਸਵਾਦ ਲੈਂਦਾ, ਉਹਨੂੰ ਨਾਮ ਦੇ ਰਸ ਵਿੱਚੋਂ ਫਿਰ ਸਵਾਦ ਨਹੀਂ ਮਿਲਦਾ। ਵਿਸ਼ਰਾਮ ਦੇ ਕੇ ਸਮਝਾਉਂਦੇ ਹਨ,
ਭਗਤ ਕੀ ਨਿੰਦਾ ਕੰਧ ਛੇਦਾਵੇ।
ਕਹਿੰਦੇ ਨੇ ਜਿਹੜਾ ਕੋਈ ਭਗਤਾਂ ਦੀ ਨਿੰਦਿਆ ਕਰਦਾ, ਗੁਰਮੁਖਾਂ ਦੀ ਨਿੰਦਿਆ ਕਰਦਾ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ, ਕੰਧ ਦਾ ਅਰਥ ਹੁੰਦਾ ਸਰੀਰ ਛਦਾਵੇ, ਮਾਨੋ ਉਹਦੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ। ਜਿਵੇਂ ਦੇਖੋ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਹਰਨਾਖਸ਼ ਦੇ ਟੁਕੜੇ ਟੁਕੜੇ ਹੋ ਗਏ। ਕਿਉਂ? ਨਰਸਿੰਘ ਦਾ ਰੂਪ ਧਾਰ ਕੇ ਪਰਮਾਤਮਾ ਨੇ ਆਪਣੇ ਭਗਤ ਨੂੰ ਬਚਾਇਆ। ਉਹ ਭਗਤਾਂ ਦੀ ਰਖਵਾਲੀ ਕਰਦਾ ਤੇ ਹਰਨਾਖਸ਼ਾਂ ਦਾ ਨਾਸ ਕਰ ਦਿੰਦਾ। ਇਸ ਪ੍ਰਕਾਰ ਕਹਿੰਦੇ ਨੇ ਕਿ ਭਾਈ ਇਹ ਜੋ ਨਿੰਦਿਆ ਕਰਨ ਵਾਲਾ ਨਾ, ਮਾਨੋ ਉਹਦਾ ਸਰੀਰ ਜਿਹੜਾ ਟੁਕੜੇ ਟੁਕੜੇ ਹੋ ਜਾਂਦਾ ਹੈ।
ਭਗਤ ਕੀ ਨਿੰਦਾ ਨਰਕ ਮੰਚਾਵੇ।
ਭਗਤਾਂ ਦੀ ਨਿੰਦਿਆ ਕਰਨੀ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨੀ, ਕਹਿੰਦੇ ਨੇ ਨਰਕਾਂ ਦੇ ਵਿੱਚ ਉਸ ਬੰਦੇ ਨੂੰ ਵਾਸਾ ਮਿਲਦਾ, ਕਹਿਣ ਦਾ ਭਾਵ ਇੱਥੇ ਵੀ ਦੁੱਖ ਤੇ ਅੱਗੇ ਵੀ ਦੁੱਖ ਤੇ ਜੂਨੀਆਂ ਦੇ ਵਿੱਚ ਪੈਂਦਾ ਜਿਹੜਾ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ, ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦਾ ਹੈ।
ਭਗਤ ਕੀ ਨਿੰਦਾ ਗਰਭ ਮਹਿ ਗਲੈ।
ਜਿਹੜਾ ਭਗਤਾਂ ਦੀ ਨਿੰਦਿਆ ਕਰੇਗਾ, ਗਰਭ ਹੁੰਦਾ ਹੈ ਪੇਟ, ਜਦੋਂ ਬੱਬੇ ਨਾਲ ਆਵੇ ਨਾ ਗਰਭ ਪਾਠ, ਇਹਦਾ ਅਰਥ ਹੁੰਦਾ ਹੰਕਾਰ, ਜਦੋਂ ਭੱਬੇ ਨਾਲ ਆਵੇ ਉਹਦਾ ਅਰਥ ਹੁੰਦਾ ਪੇਟ। ਕਹਿੰਦੇ ਨੇ ਜਿਹੜਾ ਭਗਤਾਂ ਦੀ ਨਿੰਦਿਆ ਕਰੇਗਾ ਘੜੀ ਮੁੜੀ ਪੇਟ ਵਿੱਚ ਆਵੇਗਾ, ਇਹਦਾ ਭਾਵ ਕੀ ਹੈ? ਕਦੀ ਕਿਸੇ ਜੋਨੀ ਵਿੱਚ, ਕਦੀ ਕਿਸੇ ਜੋਨੀ ਵਿੱਚ, ਕਦੀ ਕਿਸੇ ਜੋਨੀ ਵਿੱਚ ਜੰਮਦਾ ਮਰਦਾ ਰਹੇਗਾ, ਨੇਕਾਂ ਜੂਨਾ ਧਾਰੇਗਾ ਔਰ ਜੰਮਦਾ ਤੇ ਮਰਦਾ ਹੀ ਰਵੇਗਾ। ਗਰਭ ਮੈਂ ਗਲੈ, ਕਹਿੰਦੇ ਨੇ ਇਸੇ ਤਰ੍ਹਾਂ ਗਰਭ ਮੈਂ ਗਲੇ। ਕਈ ਵਾਰੀ ਕਹਿੰਦੇ ਨੇ ਆਪਾਂ ਸੁਣਿਆ ਹੁੰਦਾ ਵੀ ਫਲਾਣੇ ਬੱਚੇ ਦੀ ਪੇਟ ਵਿੱਚ ਹੀ ਮੌਤ ਹੋ ਗਈ। ਕਹਿੰਦੇ ਨੇ ਇਸੇ ਤਰ੍ਹਾਂ ਨਿੰਦਿਆ ਕਰਨ ਵਾਲਾ ਜਿਹੜਾ ਨਾ, ਵੱਖ ਵੱਖ ਜੂਨੀਆਂ ਦੇ ਵਿੱਚ ਕਹਿੰਦੇ ਨੇ ਪੇਟ ਵਿੱਚ ਗਿਆ ਦੀ ਮੌਤ ਹੋ ਜਾਵੇਗੀ ਉਸ ਦੀ, ਜਿਹੜਾ ਭਗਤਾਂ ਦੀ ਨਿੰਦਿਆ ਕਰੇਗਾ।
ਭਗਤ ਕੀ ਨਿੰਦਾ ਰਾਜ ਤੇ ਟਲੈ।
ਜਿਹੜਾ ਭਗਤਾਂ ਦੀ ਨਿੰਦਿਆ ਕਰਦਾ ਰਾਜ, ਰਾਜ ਹੁੰਦਾ ਪਦਵੀ, ਕਹਿੰਦੇ ਨੇ ਪਦਵੀ ਉਹਨੂੰ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਉੱਚਾ ਸਿੰਘਾਸਣ ਕੋਈ ਨਹੀਂ ਉਹਨੂੰ ਮਿਲ ਸਕਦਾ, ਆਤਮਕ ਜੀਵਨ ਉਹਦਾ ਉੱਡ ਜਾਂਦਾ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਵੀ। ਕਹਿੰਦੇ ਨੇ ਉਸ ਨੂੰ ਕੋਈ ਹੋਰ ਪਦਵੀ ਨਹੀਂ ਪ੍ਰਾਪਤੀ ਹੋ ਸਕਦੀ। ਕਿਉਂ? ਭਗਤਾਂ ਦੀ ਨਿੰਦਿਆ ਕਰਦਾ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ, ਕੋਈ ਆਤਮਕ ਪਦਵੀ ਤੇ ਸੰਸਾਰੀ ਪਦਵੀ ਨਹੀਂ ਪ੍ਰਾਪਤ ਹੋ ਸਕਦੀ।
ਨਿੰਦਕ ਕੀ ਗਾਤ ਕਤਹੁ ਨਾਹੇ।
ਕਹਿੰਦੇ ਨਿੰਦਕ ਦੀ ਕੋਈ ਅਵਸਥਾ ਬਾਣੀ ਨਹੀਂ ਸਕਦੀ। ਕਹਿੰਦੇ ਨੇ ਕਿਉਂਕਿ ਨਿੰਦਿਆ ਕਰਦਾ, ਕਹਿੰਦੇ ਨੇ ਇਸ ਕਰਕੇ ਉਹਦੀ ਉੱਚੀ ਅਵਸਥਾ ਜਿਹੜੀ ਇਹ ਨਹੀਂ ਬਣ ਸਕਦੀ। ਕਿਉਂ? ਨਿੰਦਿਆ ਕਰਦਾ, ਨਿੰਦਿਆ ਕਰਕੇ ਜਿੰਨਾ ਕੁ ਕੁਛ ਉਹਨੇ ਕਮਾਇਆ ਸੀ ਕਹਿੰਦੇ ਉਹਨਾਂ ਕੁਝ ਖਰਚ ਕਰ ਦਿੰਦਾ, ਇਸ ਕਰਕੇ ਕਹਿੰਦੇ ਨੇ ਉਹਦੀ ਕੋਈ ਅਵਸਥਾ ਉੱਚੀ ਨਹੀਂ ਬਣ ਸਕਦੀ ਨਿੰਦਕ ਦੀ। ਇਸੇ ਕਰਕੇ ਵੇਖਿਆ ਜਾਂਦਾ ਕਿ ਕਈ ਲੋਕ ਜਿਹੜੇ ਆਉਂਦੇ ਨੇ ਜਿਉਂਦੇ ਪਹਿਲਾਂ 10 ਸਾਲ ਆਉਂਦੇ ਸੀ, ਫਿਰ ਉਸੇ ਤਰ੍ਹਾਂ ਹੀ ਆਉਂਦੇ ਨੇ, ਅਵਸਥਾ ਕੋਈ ਉੱਚੀ ਬਣੀ ਨਹੀਂ, ਕਿਉਂਕਿ ਆਏ ਤੇ ਨਿੰਦਿਆ ਕਰਕੇ ਚਲੇ ਗਏ, ਈਰਖਾ ਕਰਕੇ ਚਲੇ ਗਏ, ਚੁਗਲੀਆਂ ਕਰਕੇ ਚਲੇ ਗਏ, ਜਿਹੋ ਜੇ ਉਦੋਂ ਸੀ ਉਹ ਜੇ ਹੁਣ ਕੋਈ ਜੀਵਨ ਵਿੱਚ ਬਦਲਾ ਆਇਆ ਹੀ ਨਹੀਂ। ਕਿਉਂ? ਜੇ ਥੋੜਾ ਬਹੁਤਾ ਕੁਝ ਮੱਥਾ ਟੇਕਿਆ, ਨਾਮ ਜਪਿਆ, ਕਿਸੇ ਦੀ ਨਿੰਦਿਆ ਕਰ ਦਿੱਤੀ, ਕਿਸੇ ਦੀ ਚੁਗਲੀ ਕਰ ਦਿੱਤੀ, ਜਿੰਨਾ ਕੁ ਜੋੜਿਆ ਸੀ ਉਹਨਾਂ ਕੁ ਖਰਚ ਕਰ ਦਿੱਤਾ, ਬਚਾ ਕੁਝ ਕੀਤਾ ਹੀ ਨਹੀਂ। ਇਸ ਕਰਕੇ ਕਹਿੰਦੇ ਨੇ ਕਿ ਇਹ ਭਾਈ ਜਿਹੜੇ ਐਸੇ ਆ ਨਾ, ਕਹਿੰਦੇ ਨੇ ਉਹਨਾਂ ਦੀ ਕੋਈ ਉੱਚੀ ਅਵਸਥਾ ਨਹੀਂ ਬਣ ਸਕਦੀ।
ਆਪ ਬੀਜ ਆਪੇ ਹੀ ਖਾਹੇ।
ਉਹਨਾਂ ਨੇ ਮਾੜਾ ਬੀਜ ਆਪ ਹੀ ਬੀਜਿਆ ਤੇ ਆਪ ਹੀ ਉਹਨਾਂ ਨੂੰ ਇਹ ਮਾੜਾ ਬੀਜ ਖਾਣਾ ਪੈਂਦਾ ਹੈ।
ਚੋਰ ਜਾਰ ਜੁਆਰ ਤੇ ਬੁਰਾ।
ਮਹਾਰਾਜ ਨੇ ਆਹ ਜਿਹੜੀ ਪੰਕਤੀ ਕਹਿ ਦਿੱਤੀ ਹੈ ਨਾ, ਕਹਿੰਦੇ ਜਿਹੜਾ ਨਿੰਦਕ ਹੈ ਨਾ, ਚੋਰ ਯਾਰ ਜੁਆਰ ਤੇ ਬੁਰਾ, ਕਹਿੰਦੇ ਇਹਨਾਂ ਚਾਰਾਂ ਨਾਲੋਂ ਬੁਰਾ ਹੈ। ਧਿਆਨ ਨਾਲ ਸਰਵਣ ਕਰਿਓ, ਚੋਰ ਕਹਿੰਦੇ ਚੋਰ ਨਾਲੋਂ ਵੀ ਨਿੰਦਕ ਬੁਰਾ ਹੈ, ਯਾਰ ਕਹਿੰਦੇ ਨੇ ਇਸ ਪ੍ਰਕਾਰ ਕਈ ਕਿਸਮ ਦੀਆਂ ਯਾਰੀਆਂ ਲਾਈਆਂ, ਇਸ ਪ੍ਰਕਾਰ ਕਹਿੰਦੇ ਨੇ ਪਰਾਈਆਂ ਔਰਤਾਂ ਦੇ ਨਾਲ ਯਾਰੀਆਂ ਲਾਈਆਂ, ਹੋਰ ਕੁਛ ਕੀਤਾ। ਕਹਿੰਦੇ ਉਸ ਲੋਕਾਂ ਨਾਲੋਂ ਵੀ ਨਿੰਦਕ ਬੁਰਾ ਹੈ, ਚੋਰ ਯਾਰ ਜੁਆਰ ਜੁਆਰੀ ਹੈ ਜਿਹੜੇ ਜੂਆ ਖੇਡਣ ਵਾਲੇ, ਕਹਿੰਦੇ ਜੂਆ ਖੇਡਣ ਵਾਲਿਆਂ ਨਾਲੋਂ ਵੀ ਬੁਰਾ। ਕਹਿੰਦੇ ਨੇ ਇਸ ਪ੍ਰਕਾਰ ਚੋਰ ਯਾਰ ਜੁਆਰ ਤੇ ਬੁਰਾ, ਕਹਿੰਦੇ ਇਹਨਾਂ ਤਿੰਨਾਂ ਨਾਲੋਂ ਵੀ ਨਿੰਦਕ ਮਾੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੰਕਤੀ ਆਈ, ਚੋਰਾਂ ਨਾਲੋਂ ਵੀ ਮਾੜਾ ਹੈ, ਯਾਰੀਆਂ ਲਾਉਣ ਵਾਲਿਆਂ ਨਾਲੋਂ ਵੀ ਮਾੜਾ ਹੈ, ਤੇ ਜੁਆਰ ਨਾਲੋਂ ਵੀ ਮਾੜਾ, ਜੂਆ ਖੇਡਣ ਵਾਲਿਆਂ ਨਾਲੋਂ ਵੀ। ਕਹਿੰਦੇ ਨੇ ਜਿਹੜਾ ਨਿੰਦਕ ਹੈ ਨਾ ਇਹਨਾਂ ਨਾਲੋਂ ਮਾੜਾ। ਬਈ ਕਿਉਂ ਮਾੜਾ? ਕਹਿੰਦੇ ਕਿਉਂਕਿ ਨਿੰਦਕ ਨੇ ਨਿੰਦਾ ਕਰਕੇ ਬਿਨ ਮਜ਼ੂਰੀ ਭਾਰ ਉਠਾਵਣਿਆ। ਕਹਿੰਦੇ ਨੇ ਬਿਨਾਂ ਭਾੜੇ ਤੋਂ ਹੀ ਭਾਰ ਚੁੱਕ ਲਿਆ, ਉਹਨੂੰ ਭਾੜਾ ਵੀ ਕੁਛ ਨਹੀਂ ਮਿਲਿਆ। ਕਹਿੰਦੇ ਨੇ ਬਿਨਾਂ ਭਾੜੇ ਤੋਂ ਹੀ, ਕਹਿੰਦੇ ਨੇ ਬਿਨਾਂ ਪੈਸਿਆਂ ਤੋਂ ਹੀ ਭਾਰ ਚੁੱਕ ਲਿਆ ਕਿਸੇ ਦੀ ਨਿੰਦਿਆ ਕਰਕੇ, ਅਗਲੇ ਦੇ ਪਾਪਾਂ ਦਾ ਭਾਰ ਬਿਨਾਂ ਕਿਸੇ ਕੀਮਤ ਤੋਂ ਚੁੱਕ ਲਿਆ। ਇਸ ਕਰਕੇ ਕਹਿੰਦੇ ਨੇ ਨਿੰਦਕ ਜਿਹੜਾ ਇਹਨਾਂ ਨਾਲੋਂ ਵੀ ਮਾੜਾ ਹੈ।
ਅੜਹੋਂਦਾ ਭਾਰ ਨਿੰਦਕ ਸਿਰ ਧਰਾ।
ਕਹਿੰਦੇ ਨਿੰਦਕ ਨੇ ਅਣਹੋਂਦਾ ਭਾਰ, ਕਹਿੰਦੇ ਭਾਰ ਆਪਣਾ ਤੇ ਨਹੀਂ ਸੀ, ਕਿਸੇ ਦਾ ਭਾਰ ਨਿੰਦਿਆ ਕਰ ਕਰਕੇ ਆਪਣੇ ਸਿਰ ਤੇ ਚੁੱਕ ਲਿਆ।
ਭਾਰ ਬ੍ਰਹਮ ਕੇ ਭਗਤ ਨਿਰਵੈਰ।
ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਜਿਹੜੇ ਭਗਤ ਹੁੰਦੇ ਨੇ ਨਿਰਵੈਰ ਹੁੰਦੇ ਨੇ, ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ। ਪਰ ਐਸੇ ਪਿਆਰਿਆਂ ਦੀ ਜਿਹੜਾ ਨਿੰਦਿਆ ਕਰੇਗਾ ਨਾ, ਮਾਨੋ ਇਹ ਸਾਰੇ ਦੇ ਸਾਰੇ ਅਵਗਣ ਉਸ ਬੰਦੇ ਵਿੱਚ ਆ ਜਾਂਦੇ ਨੇ ਜਿਹੜਾ ਨਿੰਦਿਆ ਕਰਦਾ ਹੈ ਪਾਰ ਬ੍ਰਹਮ ਪਰਮੇਸ਼ਰ ਪਿਆਰੇ ਭਗਤਾਂ ਦੀ।
ਨਿਸਤਰੈ ਜੋ ਪੂਜੈ ਪੈਰ।
ਤੇ ਫਿਰ ਕਹਿੰਦੇ ਨੇ ਤਰੇਗਾ ਕੌਣ? ਕਹਿੰਦੇ ਨੇ ਉਹ ਤਰੇਗਾ ਜੋ ਪਾਰ ਬ੍ਰਹਮ ਪਿਆਰਿਆਂ ਦੀ ਸੰਗਤ ਕਰੇਗਾ ਨਾ। ਕਹਿੰਦੇ ਨੇ ਉਹ ਤਰ ਜਾਵੇਗਾ, ਉਹਦਾ ਪਾਰ ਉਤਾਰਾ ਹੋ ਜਾਵੇਗਾ।
ਆਦ ਪੁਰਖ ਨਿੰਦਕ ਭੁਲਾਇਆ।
ਫਿਰ ਕਹਿੰਦੇ ਨੇ ਇਹਦੇ ਵਿੱਚ ਨਿੰਦਕ ਦਾ ਵੀ ਕੀ ਕਸੂਰ ਹੈ? ਮਾਨੋ ਇਹੋ ਜਿਹੀ ਬੁੱਧੀ ਉਹਦੇ ਕੋਲ ਆ ਗਈ, ਕੁਸੰਗਤ ਮਿਲ ਗਈ, ਇਸ ਕਰਕੇ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਰ ਨੇ ਨਿੰਦਕ ਨੂੰ ਭੁਲਾ ਹੀ ਦਿੱਤਾ ਹੈ।
ਨਾਨਕ ਕਿਰਤ ਨਾ ਜਾਏ ਮਿਟਾਇਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਹ ਕੀ ਕਰੇ, ਕੀਤਾ ਹੋਇਆ ਕੁਝ ਐਸਾ ਉਹਦਾ ਮਿਟਾਇਆ ਨਹੀਂ ਜਾ ਸਕਦਾ। ਕਿਰਤ ਉਹਦਾ ਕੀਤਾ ਹੋਇਆ ਮਿਟਾਇਆ ਨਹੀਂ ਜਾ ਸਕਦਾ, ਜਿਹੜੀ ਨਿੰਦਿਆ ਕੀਤੀ ਉਹਦਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਸੋ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿੰਦਕ ਦੇ ਬਾਰੇ ਦੇ ਵਿੱਚ ਦੱਸਿਆ ਕਿ ਨਿੰਦਕ ਬਹੁਤ ਬੁਰਾ ਹੈ, ਬਹੁਤ ਬੁਰਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਵੀ ਇੱਕ ਸ਼ਬਦ ਲਿਖਿਆ ਹੋਇਆ ਗੌੜੀ ਰਾਗ ਦੇ ਅੰਦਰ ਨਿੰਦਕ ਦੇ ਬਾਰੇ ਵਿੱਚ। ਉਹਨਾਂ ਨੇ ਬੜੀ ਨਿੰਦਕ ਦੀ ਉਸਤਤ ਕੀਤੀ ਸੀ, ਬੜੀ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੇ ਵਸਾਈਏ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਏ ਹਮਾਰਾ ਚੀਤ। ਨਿੰਦਕ ਨੂੰ ਬੜੀ ਵਡਿਆਈ ਦਿੱਤੀ। ਫਿਰ ਕਹਿੰਦੇ ਨੇ ਕਾਸ਼ ਬਾਣੀ ਹੋਈ ਭਗਤਾ, ਲੋਕੀ ਤੇ ਅੱਗੇ ਰੱਬ ਦੇ ਪਿਆਰਿਆਂ ਦੀ ਨਿੰਦਾ ਬੜੀ ਕਰਦੇ ਨੇ, ਤੂੰ ਨਿੰਦਕ ਨੂੰ ਇੰਨਾ ਉੱਪਰ ਚੁੱਕ ਦਿੱਤਾ। ਫਿਰ ਅਖੀਰ ਵਿੱਚ ਜਾ ਕੇ ਬਾਬਾ ਕਬੀਰ ਸਾਹਿਬ ਜੀ ਨੇ ਨਾ ਉਹ ਸ਼ਬਦ ਵਿੱਚ ਪਤਾ ਕੀ ਲਿਖਿਆ? ਜਨ ਕਬੀਰ ਕਉ ਨਿੰਦਾ ਸਾਰੇ, ਨਿੰਦਕ ਡੂਬਾ ਹਮੇ ਉਤਰੇ ਪਾਰ। ਕਹਿੰਦੇ ਨੇ ਨਿੰਦਕ ਡੁੱਬ ਜਾਵੇਗਾ ਤੇ ਅਸੀਂ ਸਾਡਾ ਪਾਰ ਉਤਾਰਾ ਹੋ ਜਾਵੇਗਾ। ਜਿਹੜਾ ਕਿਸੇ ਦੀ ਨਿੰਦਿਆ ਕਰਦਾ ਉਹ ਡੁੱਬ ਜਾਵੇਗਾ, ਤੇ ਜਿਸ ਦੀ ਨਿੰਦਿਆ ਕੀਤੀ ਉਹਦਾ ਪਾਰ ਉਤਾਰਾ ਹੋ ਜਾਵੇਗਾ। ਸੋ ਇਸ ਪ੍ਰਕਾਰ ਕੇ ਸਾਧ ਸੰਗਤ ਜੀ, ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਕਿਸੇ ਰੱਬ ਦੇ ਪਿਆਰੇ ਦੀ ਤਾਂ ਕੀ, ਇੱਕ ਆਮ ਸਮਾਜਿਕ ਤੇ ਚੰਗੇ ਮਨੁੱਖ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਇਸ ਪ੍ਰਕਾਰ ਕਹਿੰਦੇ ਨੇ ਕਿਸੇ ਦੀ ਵੀ, ਕਿਸੇ ਨੂੰ ਮਾੜਾ ਬੋਲ ਨਹੀਂ ਬੋਲਣਾ, ਕਿਸੇ ਨੂੰ ਫਿੱਕਾ ਬੋਲ ਨਹੀਂ ਬੋਲਣਾ, ਕਿਸੇ ਨੂੰ ਕੌੜਾ ਬੋਲ ਨਹੀਂ ਬੋਲਣਾ, ਕਿਸੇ ਨਾਲ ਈਰਖਾ ਨਹੀਂ ਕਰਨੀ, ਕਿਸੇ ਨਾਲ ਦਵੈਸ਼ ਭਾਵਨਾ ਨਹੀਂ ਰੱਖਣੀ। ਤੇ ਫਿਰ ਭਾਵੇਂ ਥੋੜਾ ਜਿਹਾ ਹੀ ਨਾਮ ਜਪ ਲਓ ਨਾ, ਉਹਦਾ ਵੀ ਬਹੁਤ ਜ਼ਿਆਦਾ ਫਲ ਮਿਲਦਾ, ਆਨੰਦ ਮਿਲਦਾ। ਪਰ ਅੱਜ ਕੀ ਇਹ ਨਿੰਦਿਆ ਤੇ ਚੁਗਲੀ ਦਾ ਇਤਨਾ ਬੜਾ ਜ਼ੋਰ ਹੈ, ਲੋਕ ਇਹ ਵੀ ਨਹੀਂ ਸੋਚਦੇ ਕਿ ਮੈਂ ਕਿਸੇ ਗੁਰਮੁਖ ਦੀ ਨਿੰਦਿਆ ਕਰਨ ਲੱਗਾ, ਇਹਦੀ ਸਜ਼ਾ ਮੈਨੂੰ ਕੀ ਮਿਲੇਗੀ। ਤੇ ਪਿਆਰਿਓ, ਲੋਕ ਸਤ ਪੁਰਸ਼ਾਂ ਤੇ ਮਹਾਤਮਾ ਦੀ ਨਿੰਦਿਆ ਵੀ ਕਰੀ ਜਾਂਦੇ ਨੇ। ਸੋ ਇਸ ਪ੍ਰਕਾਰ ਇਹ ਜਿਹੜੀ ਨਿੰਦਿਆ ਨਾ ਬੰਦੇ ਨੂੰ ਬਹੁਤ ਜਲਦੀ ਦੇਖ ਦਿੰਦੀ ਏ। ਤੋ ਇਸ ਨਿੰਦਿਆ ਤੋਂ ਬਚ ਕੇ ਰਹਿਣਾ ਚਾਹੀਦਾ। ਅਰਦਾਸ ਕਰੀਏ ਮਹਾਰਾਜ ਚਰਨਾਂ ਚ, ਮਹਾਰਾਜ ਇਸ ਨਿੰਦਿਆ ਤੋਂ ਅਸੀਂ ਬਚ ਕੇ ਰਹੀਏ। ਤੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਨਾ ਉਸਤਤ ਨਿੰਦਾ ਦੋ ਤਿਆਗੇ, ਉਸਤਤ ਕਰਨੀ ਹੈ ਤੇ ਮਾਲਕ ਦੀ ਕਰੀਏ। ਤੇ ਇਸ ਪ੍ਰਕਾਰ ਜਿਹੜਾ ਮਾਲਕ ਦੀ ਉਸਤਤ ਕਰੇਗਾ ਨਾ, ਉਸ ਤੇ ਰੱਬੀ ਰਹਿਮਤ ਤੇ ਰੱਬੀ ਮਿਹਰ ਜਿਹੜੀ ਹੈ ਨਾ ਹੋ ਜਾਵੇਗੀ। ਇਸ ਪ੍ਰਕਾਰ ਕੁਝ ਲੋਕ ਐਸੇ ਨੇ ਜਿਹੜੇ ਅੱਜ ਵੀ ਰੱਬ ਦੇ ਪਿਆਰਿਆਂ ਦੀ ਕਈ ਵਾਰੀ ਸਟੇਜਾਂ ਤੇ ਆ ਕੇ ਨਿੰਦਿਆ ਕਰ ਜਾਂਦੇ ਨੇ ਸੰਤਾਂ ਮਹਾਤਮਾ। ਕੁਛ ਲੋਕ ਐਸੇ ਨੇ ਜਿਹੜੇ ਸਟੇਜਾਂ ਦੇ ਉੱਤੇ ਜਿਨ੍ਹਾਂ ਨੇ ਸੁਭਾਅ ਹੀ ਬਣਾ ਲਿਆ ਵੀ ਸੰਤਾਂ ਦੀ ਨਿੰਦਿਆ ਕਰਨੀ ਕਰਨੀ ਹੈ, ਉਹਨਾਂ ਨੇ ਆਪਣਾ ਸੁਭਾਅ ਵੀ ਬਣਾ ਲਿਆ। ਕੁਝ ਲੋਕ ਐਸੇ ਵੀ ਨੇ ਜਿਨ੍ਹਾਂ ਨੇ ਸੰਤਾਂ ਦੀ ਨਿੰਦਿਆ ਦੇ ਬਾਰੇ ਵਿੱਚ ਕਿਤਾਬਾਂ ਛੁਪਾ ਛੁਪਾ ਕੇ ਵੰਡੀਆਂ ਸਾਧ ਸੰਗਤ ਜੀ। ਕੁਝ ਲੋਕ ਐਸੇ ਵੀ ਨੇ, ਕਿੱਥੋਂ ਤੱਕ ਵੇਖੋ ਨਿੰਦਕ ਜਾਂਦੇ ਨੇ, ਉਹਨਾਂ ਨੇ ਕਿਸੇ ਨੂੰ ਨੀ ਬਖਸ਼ਿਆ, ਕੋਈ ਨਾ ਕੋਈ ਦੋਸ਼ ਹੀ ਵੇਖਦੇ ਆ ਜੀ, ਫਲਾਣੇ ਸੰਤ ਵਿੱਚ ਆਹ ਦੋਸ਼ ਹੈ, ਫਲਾਣੇ ਸੰਤ ਵਿੱਚ ਆਹ ਦੋਸ਼ ਹੈ। ਠੀਕ ਹੈ, ਜਿਹੜਾ ਪਖੰਡੀਆਂ ਉਹਨਾਂ ਦੇ ਬਾਰੇ ਵਿੱਚ ਕਿਉਂ ਨੀ ਲਿਖਦੇ, ਪਖੰਡੀਆਂ ਦੇ ਬਾਰੇ ਵਿੱਚ ਜਿਹੜੇ ਪਖੰਡੀ ਨੇ ਉਹਨਾਂ ਦੇ ਬਾਰੇ ਵਿੱਚ ਕਿਉਂ ਨੀ ਲਿਖਦੇ? ਉਹਨਾਂ ਦੇ ਬਾਰੇ ਵਿੱਚ ਲਿਖੋ ਜਿਹੜੇ ਗੁਰੂਆਂ ਦੀ ਰੀਸ ਕਰਦੇ ਨੇ, ਗੁਰੂਆਂ ਵਾਲਾ ਸਵਾਂਗ ਪਖੰਡ ਧਾਰਨ ਕਰਦੇ, ਉਹਨਾਂ ਦੇ ਬਾਰੇ ਵਿੱਚ ਲਿਖੋ, ਉਹਨਾਂ ਨਾਲ ਟੱਕਰ ਲਓ। ਉਹਨਾਂ ਨੂੰ ਛੱਡ ਕੇ ਕੀ ਹੈ, ਗੁਰਮੁਖਾਂ ਪਿਆਰਿਆਂ ਦੀ ਨਿੰਦਿਆ ਦੇ ਵਿੱਚ ਕਿਤਾਬਾਂ ਲਿਖ ਦਿੱਤੀਆਂ, ਕਿਉਂਕਿ ਮੇਰੇ ਕੋਲ ਵੀ ਕਿਤਾਬਾਂ ਕੁਛ ਪੜ੍ਹਨ ਵਾਸਤੇ ਆਈਆਂ ਸੀ ਤੇ ਮੈਂ ਉਹ ਪੜ੍ਹ ਕੇ ਵੇਖਿਆ ਜਦੋਂ, ਵੀ ਇਹਨਾਂ ਨੇ ਤੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਦੇ ਵਿੱਚ ਕਿਤਾਬਾਂ ਲਿਖ ਦਿੱਤੀਆਂ। ਕਿਉਂਕਿ ਅੱਜ ਨਿੰਦਿਆ ਦਾ ਸ਼ਬਦ ਆਇਆ ਸੀ ਤੇ ਮੈਂ ਤਾਂ ਕਹਿਣ ਲੱਗਾ, ਵਰਨਾ ਮੈਂ ਗੱਲ ਕਹਿੰਦਾ ਨਹੀਂ ਹੁੰਦਾ। ਜੇ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਜੋ ਕੁਛ ਆ ਜਾਵੇ ਤੇ ਫਿਰ ਪਛਾਣ ਵੀ ਨਹੀਂ ਹਟੀਦਾ। ਇਸ ਕਰਕੇ ਪਿਆਰਿਓ, ਜਿਹੜੇ ਇਸ ਤਰ੍ਹਾਂ ਦੀ ਨਿੰਦਿਆ ਕਰਦੇ ਨੇ, ਨਿੰਦਿਆ ਵਾਲੀਆਂ ਕਿਤਾਬਾਂ ਛਪਾਉਂਦੇ ਨੇ, ਨਿੰਦਿਆ ਵਾਲੀਆਂ ਕੈਸਟਾਂ ਛਪਾਉਂਦੇ ਨੇ, ਉਹਨਾਂ ਤੋਂ ਸੁਚੇਤ ਰਹਿਣਾ। ਅੱਜ ਵੀ ਕੁਝ ਲੋਕ ਐਸੇ ਨੇ ਜਿਹੜੇ ਟਕਸਾਲ ਦੇ ਪ੍ਰਤੀ, ਦਮਦਮੀ ਟਕਸਾਲ ਦੇ ਪ੍ਰਤੀ ਨਿੰਦਿਆ ਵਾਲੀਆਂ ਗੱਲਾਂ ਕਰ ਰਹੇ ਨੇ। ਤੇ ਇਸ ਪ੍ਰਕਾਰ ਮੈਂ ਖੁੱਲ ਕੇ ਇਹ ਗੱਲ ਕਹਿ ਦਿੰਦਾ, ਜਿੱਥੋਂ ਜਿੱਥੋਂ ਤੱਕ ਵੀ ਆਵਾਜ਼ ਜਾਂਦੀ, ਕੁਝ ਲੋਕ ਐਸੇ ਨੇ ਜਿਹੜੇ ਦਮਦਮੀ ਟਕਸਾਲ ਦੇ ਵਿਰੁੱਧ ਕੁਝ ਕਿਤਾਬਾਂ ਛਪਾ ਕੇ ਵੰਡ ਰਹੇ ਨੇ, ਕੁਝ ਕੈਸਟਾਂ ਛਪਾ ਕੇ ਵੰਡ ਰਹੇ ਨੇ, ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਦੇ ਵਿਰੁੱਧ ਕੋਈ ਬੋਲ ਬੁਲਾਰਾ ਕਰ ਰਹੇ ਨੇ, ਉਹ ਹੀ ਸੁਣ ਲੈਣ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ। ਜਿਹੜੇ ਨਿੰਦਕ ਨੇ ਉਹਨਾਂ ਨੂੰ ਇਹ ਸਜ਼ਾ ਜ਼ਰੂਰ ਮਿਲੇਗੀ ਜੋ ਮਹਾਰਾਜ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਦੱਸਿਆ। ਇਸ ਕਰਕੇ ਕਿਸੇ ਦੀ ਵੀ ਕੋਈ ਨਿੰਦਿਆ ਜਿਹੜੀ ਹੈ ਨਾ ਉਹ ਨਹੀਂ ਕਰਨੀ ਚਾਹੀਦੀ। ਇਹ ਤੇ ਸੱਤ ਪੁਰਸ਼ ਦਮਦਮੀ ਟਕਸਾਲ ਦੇ ਮਹਾਂਪੁਰਸ਼ ਜੋ ਕਹਿੰਦੇ ਨੇ ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ, ਸ਼ੁੱਧ ਬਾਣੀ ਵਿਦਿਆਰਥੀਆਂ ਨੂੰ ਪੜ੍ਹਾਉਣੀ, ਸ਼ੁੱਧ ਬਾਣੀ ਇਸ ਪ੍ਰਕਾਰ ਕੀਰਤਨ ਕਰਨਾ, ਕਥਾ ਕਰਨੀ, ਇਹ ਤੇ ਮਹਾਂਪੁਰਸ਼ਾਂ ਨੇ ਇਹ ਵਿਦਿਆਰਥੀਆਂ ਨੂੰ ਤੋਰਿਆ ਹੋਇਆ। ਇਸ ਕਰਕੇ ਕੁਝ ਲੋਕਾਂ ਨੇ ਕੰਮ ਹੀ ਫੜ ਲਿਆ ਕਿ ਮਹਾਂਪੁਰਸ਼ਾਂ ਦੀ ਨਿੰਦਿਆ ਕਰਨੀ। ਤੁਮਾਰਾ ਸੱਚੇ ਪਾਤਸ਼ਾਹ ਜੀ ਐਸਾ ਕਹਿ ਰਹੇ ਨੇ, ਇਹ ਜਿਹੜੇ ਨਿੰਦਕ ਨੇ ਚੋਰ ਯਾਰ ਜੁਵਾਰ ਤੇ ਬੁਰਾ, ਇਹ ਜਿਹੜੇ ਨਿੰਦਕ ਲੋਕ ਨੇ ਇਹ ਇਹਨਾਂ ਤੋਂ ਵੀ ਬੁਰੇ ਨੇ। ਇਸ ਪ੍ਰਕਾਰ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਏ, ਇਹਨਾਂ ਨੂੰ ਇਸ ਤਰ੍ਹਾਂ ਜੋ ਇਹਨਾਂ ਨੇ ਬੀਜ ਬੀਜਦੇ ਨੇ ਆਪ ਹੀ ਖਾਣਾ ਪਵੇਗਾ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਅਰਦਾਸ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਲੋਕਾਂ ਨੂੰ ਸਮਤ ਬਖਸ਼ਣ ਮਹਾਰਾਜ ਸੱਚੇ ਪਾਤਸ਼ਾਹ ਜੀ, ਤੇ ਮਿਹਰ ਕਰਨ ਸੱਚੇ ਪਾਤਸ਼ਾਹ ਜੀ ਤਾਂ ਕਿ ਨਿੰਦਿਆ ਤੋਂ, ਚੁਗਲੀਆਂ ਤੋਂ ਤੇ ਐਸੀ ਮਾੜੀ ਲਿਖਤ ਤੋਂ ਇਹ ਬਾਜ ਆਉਣ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ ਸੱਚੇ ਪਾਤਸ਼ਾਹ ਜੀ ਔਰ ਰਹਿਮਤ ਕਰਨ ਮਹਾਰਾਜ ਸੱਚੇ ਪਾਤਸ਼ਾਹ ਜੀ। ਦਾਸ ਕੋਲੋਂ ਵਿਚਾਰ ਕਰਦਿਆਂ ਕਈ ਤਰ੍ਹਾਂ ਦੀਆਂ ਭੁੱਲ ਗਲਤੀਆਂ ਹੋ ਗਈਆਂ, ਸਾਹਿਬ ਜੀ ਕਿਰਪਾ ਕਰਕੇ ਮਾਫ਼ੀ ਬਖਸ਼ਣ। ਜੋ ਸੱਚਾਈ ਕਹੀ ਹੈ ਇਸ ਸੱਚਾਈ ਨੂੰ ਪ੍ਰਵਾਨ ਕਰਨ ਦਾ ਯਤਨ ਕਰਨਾ। ਤੋ ਇੱਥੋਂ ਦੀਆਂ ਸੰਗਤਾਂ ਨੇ ਰਲ ਮਿਲ ਕੇ ਸਾਧ ਸੰਗਤ ਜੀ ਖਾਲਸੇ ਦੀ ਜਗਤ ਮਾਤਾ, ਮਾਤਾ ਸਾਹਿਬ ਕੌਰ ਦੇਵਾਂ ਜੀ ਦਾ, ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਦਿਹਾੜਾ ਇੱਥੋਂ ਦੀਆਂ ਸੰਗਤਾਂ ਨੇ ਰਲ ਮਿਲ ਕੇ ਮਨਾਇਆ ਹੈ। ਜੋ ਪਰਸੋਂ ਰੋਜ ਤੋਂ ਸਾਰੀਆਂ ਸਮੈਦਕ ਗੁਰੂ ਘਰ ਦੀਆਂ ਸੰਗਤਾਂ ਨੇ, ਬੀਬੀਆਂ ਭੈਣਾਂ ਵੀਰਾਂ ਨੇ ਰਲ ਮਿਲ ਕੇ ਸ੍ਰੀ ਅਖੰਡਪੜ ਸਾਹਿਬ ਰੰਗ ਕਰਵਾਏ ਸਨ। ਅੱਜ ਅੰਮ੍ਰਿਤ ਵੇਲੇ 5:30 ਭੋਗ ਪਏ ਹਨ, ਉਪਰੰਤ ਉੱਥੇ ਕਥਾ ਵੀ ਹੋਈ ਹੈ, ਮਾਤਾ ਸਾਹਿਬ ਕੌਰ ਜੀ ਦੇ ਜੀਵਨ ਦੀ ਗਾਥਾ ਵੀ ਸੁਣਾਈ ਗਈ ਹੈ। ਸੋ ਇਸ ਪ੍ਰਕਾਰ ਮਾਤਾ ਸਾਹਿਬ ਕੌਰ ਜਿਨ੍ਹਾਂ ਦੀ ਪੰਥ ਨੂੰ ਬੜੀ ਦੇਣ ਹੈ, ਤੋ ਧੰਨ ਧੰਨ ਮਾਤਾ ਸਾਹਿਬ ਕੌਰ ਦੇਵਾਂ ਜੀ, ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਦਾ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਆਨੰਦ ਕਾਰਜ ਹੋਇਆ। ਤੋ ਇਸ ਪ੍ਰਕਾਰ ਮਾਤਾ ਸਾਹਿਬ ਕੌਰ ਜੀ ਜਿਹੜੇ ਕਿ ਰੋਹਤਾਸ ਨਿਵਾਸੀ ਸੀ, ਤੇ ਇਸ ਪ੍ਰਕਾਰ ਉਹਨਾਂ ਨੂੰ ਜਗਤ ਮਾਤਾ ਆਖਿਆ ਜਾਂਦਾ ਹੈ, ਉਹਨਾਂ ਦੀ ਪੰਥ ਨੂੰ ਬੜੀ ਦੇਣ ਹੈ। ਭਾਵੇਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਪਹਿਲਾਂ ਵੀ ਹੋਇਆ ਹੋਇਆ ਸੀ, ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਹਿਬ ਕੌਰ ਜੀ ਦੇ ਨਾਲ ਆਨੰਦ ਕਾਰਜ ਕਰਕੇ, ਸਾਹਿਬ ਕੌਰ ਦੇਵਾਂ ਜੀ ਨੇ ਜਿਸ ਪ੍ਰਕਾਰ ਸਾਹਿਬ ਕੌਰ ਨੇ ਇਹ ਖਾਲਸੇ ਨੂੰ ਇਸ ਦੀ ਝੋਲੀ ਵਿਚ ਪਾਇਆ ਕਿ ਸਾਰਾ ਖਾਲਸਾ ਤੇਰਾ ਪੁੱਤਰ ਹੋਵੇਗਾ। ਜਦੋਂ ਪਤਾਸੇ ਪਾਏ ਸੀ ਅੰਮ੍ਰਿਤ ਦੇ ਵਿਚ, ਸਾਹਿਬ ਕੌਰ ਜੀ ਨੇ ਪਤਾਸੇ ਪਾ ਕੇ ਖਾਲਸੇ ਦੀ ਜਗਤ ਮਾਤਾ ਹੋਣ ਦਾ ਇਸ ਨੂੰ ਮਾਣ ਪ੍ਰਾਪਤ ਹੋਇਆ। ਜਦੋਂ ਵੀ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅੰਮ੍ਰਿਤ ਛਕਾਉਂਦੇ ਨੇ ਤੇ ਅੰਮ੍ਰਿਤ ਅਭਲਾਖੀਆਂ ਨੂੰ ਕਹਿੰਦੇ ਨੇ ਕਿ ਭਾਈ ਅੱਜ ਤੋਂ ਤੁਹਾਡੀ ਮਾਤਾ ਮਾਤਾ ਸਾਹਿਬ ਕੌਰ ਜੀ ਔਰ ਤੁਹਾਡੇ ਪਿਤਾ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ, ਤੁਹਾਡਾ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦਾ ਨਾਨਕੇ ਗੁਰੂ ਕੇ ਲਾਹੌਰ, ਇਸ ਪ੍ਰਕਾਰ ਇਹ ਪੰਜ ਪਿਆਰੇ ਸੁਭ ਸਿੱਖਿਆ ਦਿੰਦੇ ਹਨ। ਸੋ ਮਾਤਾ ਸਾਹਿਬ ਕੌਰ ਜੀ ਜਿਹੜੇ ਰੋਹਤਾਸ ਦੇ ਨਿਵਾਸੀ ਸਨ, ਇਸ ਪ੍ਰਕਾਰ ਭਾਈ ਰਾਮੂ ਬਸੀ ਖੱਤਰੀ ਦੀ ਪੁੱਤਰੀ ਸੀ ਸਾਹਿਬ ਕੌਰ ਜੀ, ਜਿਨ੍ਹਾਂ ਦਾ ਆਨੰਦ ਕਾਰਜ 18 ਵਿਸਾਖ 1757 ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਹੋਇਆ ਸੀ ਤੇ ਸਾਹਿਬ ਕੌਰ ਜੀ ਦੀ ਝੋਲੀ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪਾ ਦਿੱਤਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਨੂੰ ਗਏ ਹਨ, ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਬਹੁਤ ਸਾਰੇ ਕੌਤਕ ਕੀਤੇ, ਸੋ ਸਾਧ ਸੰਗਤ ਜੀ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਭੇਜ ਦਿੱਤਾ ਸੀ। ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾ ਗਏ ਸਨ। ਸੋ ਇਸ ਪ੍ਰਕਾਰ ਮਾਤਾ ਸਾਹਿਬ ਕੌਰ ਜੀ ਬਾਅਦ ਵਿਚ ਦਿੱਲੀ ਆ ਗਏ, ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਇਹ ਦਿੱਲੀ ਵਿਚ ਕਾਫੀ ਸਮਾਂ ਇਹਨਾਂ ਨੇ ਬਤੀਤ ਕੀਤਾ। ਸਾਹਿਬ ਕੌਰ ਜੀ ਨੇ ਆਪਣਾ ਨੇਮ ਬਣਾਇਆ ਹੋਇਆ ਸੀ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਾਂਗੀ। ਮਹਾਰਾਜ ਜੀ ਨੂੰ ਆਪਣਾ ਬਚਨ ਦੱਸਿਆ ਸੀ ਹਜ਼ੂਰ ਸਾਹਿਬ ਤੋਂ ਵਿਛੜਨ ਵੇਲੇ ਕਿ ਪਤੀ ਪਰਮੇਸ਼ਰ ਜੀ ਉਹ ਮੇਰਾ ਤੇ ਇਹ ਨਿਯਮ ਹੈ ਕਿ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜ ਸ਼ਾਸਤਰ ਦਿੱਤੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸ਼ਾਸਤਰ ਸਨ ਜਿਹੜੇ ਮਹਾਰਾਜ ਜੀ ਦੇ ਕੋਲ। ਆਖਿਆ ਲੈ ਇਹਨਾਂ ਪੰਜਾਂ ਸ਼ਾਸਤਰਾਂ ਨੂੰ ਆਪਣੇ ਨਾਲ ਲੈ ਜਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਹਨਾਂ ਪੰਜਾਂ ਸ਼ਸਤਰਾਂ ਨੂੰ ਚੌਂਕੀ ਤੇ ਰੁਮਾਲਾ ਵਿਛਾ ਕੇ ਕੱਪੜਾ ਵਿਛਾ ਕੇ ਇਹਨਾਂ ਪੰਜਾਂ ਸ਼ਸਤਰਾਂ ਨੂੰ ਸਜਾ ਕੇ ਧੂਫ ਵੱਟੀ ਕਰਿਆ ਕਰੀ, ਇਹਨਾਂ ਦੇ ਦਰਸ਼ਨ ਕਰਿਆ ਕਰੀ ਤੇ ਇਹਨਾਂ ਦੇ ਦਰਸ਼ਨਾਂ ਦੇ ਵਿੱਚੋਂ ਮੇਰੇ ਦਰਸ਼ਨ ਹੋ ਜਾਇਆ ਕਰਨਗੇ, ਫਿਰ ਪ੍ਰਸ਼ਾਦਾ ਪਾਣੀ ਛਕ ਲਿਆ ਕਰੀ। ਸੋ ਮਾਤਾ ਜੀ ਇਸ ਤਰ੍ਹਾਂ ਕਰਦੇ ਰਹੇ। ਸੋ ਇਸ ਪ੍ਰਕਾਰ ਕਹਿੰਦੇ ਨੇ ਮਾਤਾ ਜੀ ਨੇ 9 ਹੁਕਮਨਾਮੇ ਵੀ ਭੇਜੇ ਸੀ ਸੰਗਤਾਂ ਵੱਲ, ਅਗਵਾਈ ਵੀ ਕੀਤੀ। ਸੋ ਇਸ ਪ੍ਰਕਾਰ ਮਾਤਾ ਸੁੰਦਰ ਕੌਰ ਜੀ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ, ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਦਿਓਰਾ ਬਣਿਆ ਉਹਦੇ ਲਾਗੇ ਹੀ ਸੰਗਤਾਂ ਨੇ ਮਾਤਾ ਜੀ ਦਾ ਸੰਸਕਾਰ ਕੀਤਾ ਸੀ। ਇਸ ਪ੍ਰਕਾਰ ਉਹ ਜਿਹੜੇ ਪੰਜ ਸ਼ਾਸਤਰ ਨੇ ਅੱਜ ਕੱਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੇ ਵਿੱਚ ਸੁਸ਼ੋਭਿਤ ਹਨ, ਸੰਗਤਾਂ ਉਹਨਾਂ ਸ਼ਾਸਤਰਾਂ ਦੇ ਦਰਸ਼ਨ ਕਰਦੀਆਂ ਨੇ ਤੇ ਆਪਣਾ ਜੀਵਨ ਸਫਲਾ ਕਰਦੀਆਂ ਨੇ। ਸੋ ਗੁਰਦੁਆਰਾ ਗੁਰੂ ਘਰ ਸਮੈਦਕ ਦੀਆਂ ਸੰਗਤਾਂ ਨੇ ਰਲ ਮਿਲ ਕੇ, ਖਾਸ ਕਰਕੇ ਇੱਥੋਂ ਦੀਆਂ ਬੀਬੀਆਂ ਭੈਣਾਂ ਨੇ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਅਖੰਡਪੜ ਸਾਹਿਬ, ਸ੍ਰੀ ਜਪਜੀ ਸਾਹਿਬ ਸਮੇਤ ਸ੍ਰੀ ਅਖੰਡਪੜ ਸਾਹਿਬ ਆਰੰਭ ਕਰਵਾਏ। ਇਹ ਉਹਨਾਂ ਨੇ ਜਾਪ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਤੇ ਉਹਨਾਂ ਨੇ ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਸੋ ਇਸੇ ਤਰ੍ਹਾਂ ਆਸ ਹੈ ਸੰਗਤਾਂ ਇੱਥੋਂ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਧਰਮ ਸੁਪਤਨੀ ਹੋਣ ਦਾ, ਜਿਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ। ਸੋ ਇਸੇ ਤਰ੍ਹਾਂ ਸੰਗਤਾਂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਰਹਿਣਗੀਆਂ। ਇੱਥੋਂ ਦੀਆਂ ਬਹੁਤ ਸਾਰੀਆਂ ਸੰਗਤਾਂ ਨੇ ਮਾਇਆ ਇਕੱਠੀ ਕਰਕੇ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜੋ ਮਾਤਾ ਸਾਹਿਬ ਕੌਰ ਦੇਵਾਂ ਜੀ ਦਾ ਗੁਰਦੁਆਰਾ ਹੈ, ਬਹੁਤ ਸਾਰੀ ਮਾਇਆ ਇੱਥੋਂ ਦੀਆਂ ਸੰਗਤਾਂ ਨੇ ਇਕੱਠੀ ਕਰਕੇ ਉੱਥੋਂ ਦੇ ਲੰਗਰਾਂ ਵਾਸਤੇ ਭੇਜੀ ਹੈ। ਸੋ ਉਹਨਾਂ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਤਾ ਸਾਹਿਬ ਕੌਰ ਦੇਵਾਂ ਜੀ ਦੇ ਸਥਾਨ ਦੇ ਉੱਤੇ ਇਹ ਜੋ ਮਾਇਆ ਭੇਜੀ ਹੈ ਲੰਗਰਾਂ ਵਾਸਤੇ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਸਾਰਿਆਂ ਦੀਆਂ ਕਿਰਤ ਕਮਾਈਆਂ ਮਹਾਰਾਜ ਸਫਲੀਆਂ ਕਰਨ ਔਰ ਸ਼ਰਧਾ ਭਾਵਨਾ ਦੇ ਨਾਲ ਵਿਚਰੀਏ, ਸਿੱਖਿਆ ਮਿਲਦੀ ਹੈ ਸਮਾਪਤੀ ਕਰੀਏ, ਗੁਰੂ ਜੀ ਤੋਂ ਸਿੱਖਿਆ ਮਿਲਦੀ ਹੈ ਕਿ ਜਿਹੋ ਜਿਹੋ ਜੀ ਕੋਈ ਭਾਵਨਾ ਬਣਾ ਕੇ ਗੁਰੂ ਦੇ ਦੁਆਰੇ ਤੇ ਆਵੇਗਾ, ਜਿਹਾ ਭਾਉ ਤਿਹਾ ਫਲ ਪਾਈਏ, ਉਹਨੂੰ ਉਹਦੀ ਵੈਸੀ ਵੈਸੀ ਭਾਵਨਾ ਪੂਰੀ ਹੋਵੇਗੀ। ਸੋ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਦੁਆਰੇ ਤੇ ਆਉਣਾ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਜੈਸੀ ਜੈਸੀ ਕੋਈ ਭਾਵਨਾ ਕਰਦਾ ਵੈਸਾ ਵੈਸਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਜਿਹਾ ਸਤਿਗੁਰ ਕਰ ਜਾਣਿਆ, ਜਿਹਾ ਸਤਿਗੁਰ ਕਰ ਜਾਣਿਆ ਤਿਹਾ ਫਲ ਪਾਵੈ ਕੋਏ, ਇਹੋ ਸਹਿਸਾ ਮੂਲੇ ਨਹੀਂ ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ। ਤੁਪਤਾ ਸੰਗਤ ਜੀ, ਜੈਸੀ ਜੈਸੀ ਭਾਵਨਾ ਕਰਕੇ ਕੋਈ ਗੁਰੂ ਕੋਲ ਆਉਂਦਾ ਹੈ, ਗੁਰੂ ਸਾਰਿਆਂ ਦੀ ਭਾਵਨਾ ਪੂਰੀ ਕਰਦਾ। ਦਾਸ ਕੋਲੋਂ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲ ਗਲਤੀਆਂ ਹੋ ਗਈਆਂ, ਸਾਹਿਬ ਜੀ ਕਿਰਪਾ ਕਰਕੇ ਮਾਫ਼ੀ ਬਖਸ਼ਣ। ਆਪ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਸਾਰਿਆਂ ਦੀਆਂ ਕਿਰਤ ਕਮਾਈਆਂ ਮਹਾਰਾਜ ਸਫਲੀਆਂ ਕਰਨ, ਹੋਈਆਂ ਭੁੱਲਾਂ ਦੀ ਮਾਫ਼ੀ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।